ਸਾਡੀ ਬਹੁਤ ਅਵੱਲੀ ਪੀੜ ਸਾਡੀ ਬਹੁਤ ਅਵੱਲੀ ਨਾ ਕੋਈ ਮਲਮ ਲੱਭੀ ਹੈ ਜੂਨ ਮਹੀਨੇ ਤਪਦੀਆਂ ਵਾਵਾਂ ਕਦੋਂ ਇਹ ਪਿੰਡਾਂ ਠਾਰਿਆ ਚੌਂਕ ਚਾਂਦਨੀ ਤੋਂ ਚੱਲ ਕੇ ਕਰ ਘੇਰਨ ਆਏ ਸਿਫਤੀ ਦਾ ਓਏ ਚੰਦੂ ਦਿਓ ਵਾਰਸੋ ਤੁਸੀਂ ਕੈਸਾ ਕਰਜ਼ ਉਤਾਰਿਆ ਮੂੰਹਾਂ ਤੇ ਠੋਡੇ ਵੱਜਦੇ ਸੰਗੀਨ ਘੜੀ ਤਨ ਚੀਰਨ ਲਈ ਪੁੱਤਾਂ ਮੇਰਿਆਂ ਬਿਲਕਦਿਆਂ ਜਦੋਂ ਪਾਣੀ ਲਈ ਪੁਕਾਰਿਆ ਸੀ ਪੁੱਤਾਂ ਮੇਰੇ ਬਿਲਕਦਿਆਂ ਜਦੋਂ ਪਾਣੀ ਨੂੰ ਪੁਕਾਰਿਆ ਸੀ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੇ ਸਦਕਾ ਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਨਾਲ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਵੀ ਗੁਰਮਾਈ ਭਾਈ ਇਸ ਸਮੇਂ ਮੇਰੇ ਨਾਲ ਸਾਂਝ ਪਾਉਣ ਦੇ ਲਈ 104.6 ਨੂੰ ਟਿਊਨ ਅਪ ਕੀਤਾ ਹੈ ਇਸ ਮਾਧਿਅਮ ਦੇ ਨਾਲ ਜੁੜੇ ਹੋ ਸਾਰੇ ਹੀ ਰਸਨਾ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਆਪਣੀ ਤੇ ਮੇਰੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖ਼ਤ ਅਕਾਲ ਢਹਾ ਕੇ ਮਾਵਾਂ ਦੇ ਪੁੱਤ ਮਰਵਾ ਕੇ ਦੱਸ ਕਿਵੇਂ ਬਚੀ ਰਹੇਗੀ ਸ਼ੇਰਾਂ ਨਾਲ ਪੰਜਾ ਪਾ ਕੇ ਅੱਜ ਅਸੀਂ ਰੋਜ਼ ਰੋਜ਼ ਦਾ ਮਕਾਉਣਾ ਹੈ ਪੁਆੜਾ ਨੀ ਜ਼ਿੰਦਗੀ ਤੋਂ ਵੱਧ ਕੇ ਸਾਨੂੰ ਹਰਿਮੰਦਰ ਪਿਆਰਾ ਨੀ ਬੇਅੰਤ ਸਿੰਘ ਪਿਸਟਲ ਭਰ ਕੇ ਪੂਰੇ ਸੀ ਜ਼ੋਰ ਚ ਕਰਕੇ ਛਾਤੀ ਵਿੱਚ ਗੋਲੀ ਜੜ ਕੇ ਛੱਡਿਆ ਜਕਾਰਾ ਨੀ ਜ਼ਿੰਦਗੀ ਤੋਂ ਵੱਧ ਕੇ ਸਾਨੂੰ ਹਰਿਮੰਦਰ ਪਿਆਰਾ ਨੀ ਜਾਨ ਤੋਂ ਵੱਧ ਕੇ ਸਾਨੂੰ ਹਰਿਮੰਦਰ ਪਿਆਰਾ ਨੇ ਉਹਨਾਂ ਸੂਰਬੀਰਿਆਂ ਨੇ ਦਿੱਤੀ ਹੋਈ ਸ਼ਹਾਦਤ ਦੇ ਬਦੌਲਤ ਅੱਜ ਆਪਾਂ ਦੇਸ਼ ਤੇ ਵਿਦੇਸ਼ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਹਾਂ ਪਰ ਨਾਲ ਨਾਲ ਜੋ ਨਵੰਬਰ 1984 ਦੇ ਵਿੱਚ ਇੱਕ ਸੋਚੀ ਤੇ ਸਾਜੀ ਸਕੀਮ ਦੇ ਅਧੀਨ ਇੱਕ ਪਲੈਨ ਦੇ ਤਹਿਤ ਜੋ ਕੰਮ ਉੱਥੇ ਕੀਤਾ ਗਿਆ ਉਹਦੇ 'ਤੇ ਅੱਜ ਆਪਾਂ ਉਹ ਦਿਖਾਂਤ ਦੇ ਉੱਤੇ ਆਪਾਂ ਅੱਜ ਗੱਲ ਕਰਦੇ ਚੱਲਾਂਗੇ ਇਹ ਗੱਲ ਵੱਖਰੀ ਹੈ ਕਿ ਜੋ ਕੌਮ ਨੇ ਦਰਦ ਹੰਡਾਇਆ ਹੈ ਨਾ ਉਹ ਕਦੇ ਅਸੀਂ ਭੁੱਲ ਸਕਦੇ ਹਾਂ ਤੇ ਨਾ ਭੁੱਲੇ ਹਾਂ ਨਾ ਸਾਡੀਆਂ ਪੀੜ੍ਹੀਆਂ ਭੁੱਲਣਗੀਆਂ ਤੇ ਨਾ ਅਸੀਂ ਉਹਨਾਂ ਨੂੰ ਭੁੱਲਣ ਦੀ ਪ੍ਰੇਰਨਾ ਦੇਵਾਂਗੇ ਗੁਰੂ ਦੇ ਨਾਲ ਮੋਹ ਮੁਹੱਬਤ ਰੱਖਣ ਵਾਲੇ ਉਹਨਾਂ ਸੂਰਵੀਰ ਯੋਧਿਆਂ ਨੇ ਆਪਣਾ ਕਾਰਜ ਜਿਹੜਾ ਪੂਰਾ ਕੀਤਾ ਹੈ ਉਸ ਕਾਰਜ ਪੂਰਾ ਕਰਨ ਤੋਂ ਬਾਅਦ ਸਤਵੰਤ ਸਿੰਘ ਬੇਅੰਤ ਸਿੰਘ ਜੋ ਉਹ ਪੁਲਿਸ ਦੀ ਕਸਟਡੀ ਦੇ ਵਿੱਚ ਨੇ ਆਰਮੀ ਦੀ ਕਸਟਡੀ ਦੇ ਵਿੱਚ ਨੇ ਉਹਨਾਂ ਨੇ ਆਪਣਾ ਜਿਹੜਾ ਜੋ ਵੀ ਉਹਨਾਂ ਨੇ ਕੰਮ ਕੀਤਾ ਸੀ ਉਹਨੇ ਕਬੂਲ ਕਰ ਲਿਆ ਹੈ ਜਦੋਂ ਕਬੂਲ ਹੀ ਕਰ ਲਿਆ ਉਹਨਾਂ ਦੇ ਮੁਤਾਬਕ ਹਥਿਆਰੇ ਹੋ ਸਕਦੇ ਨੇ ਸਾਡੇ ਨਾਲ ਜੇਕਰ ਅਸੀਂ ਕੌਮ ਦੀ ਹਿਸਟਰੀ ਨੂੰ ਸਿੱਖ ਇਤਿਹਾਸ ਨੂੰ ਪੜ੍ਹਾਂਗੇ ਜਿਵੇਂ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਸਾਡੇ ਲਈ ਯੋਧੇ ਨੇ ਅਤੇ ਬੇਅੰਤ ਅਤੇ ਸਤਵੰਤ ਸਿੰਘ ਵੀ ਸਾਡੇ ਲਈ ਸੂਰਬੀਰ ਯੋਧੇ ਨੇ ਉਹਨਾਂ ਨੇ ਉਸ ਪਾਪੜ ਦਾ ਸੁੱਧਾ ਲਾਇਆ ਜਿਸ ਨੇ ਸਿੱਖਾਂ ਨੂੰ ਵੰਗਾਰਿਆ ਸਿੱਖਾਂ ਦੇ ਉਸ ਅੰਮ੍ਰਿਤਸਰ ਸਿਫਤੀ ਦੇ ਘਰ ਦੇ ਉੱਤੇ ਤੋਪਾਂ ਚਾੜ੍ਹ ਕੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਆਈ ਸੰਗਤ ਵੀ ਨਹੀਂ ਬਖਸ਼ੀ ਅਤੇ ਫਿਰ ਉਸ ਤੋਂ ਬਾਅਦ ਜਦੋਂ ਇਹਨਾਂ ਸੂਰਬੀਰ ਯੋਧਿਆਂ ਨੇ ਉਸ ਪਾਪਣ ਨੂੰ ਕੀਤੀ ਦਾ ਜਿਹੜਾ ਫਲ ਹੈ ਦੇ ਦਿੱਤਾ ਹੈ ਅਤੇ ਫਿਰ ਉਹਨਾਂ ਨੇ ਇੱਕ ਸਾਜਿਸ਼ ਦੇ ਅਧੀਨ ਉਸ ਡੈਮੋਕ੍ਰੇਸੀ ਦੇਸ਼ ਦੇ ਅੰਦਰ ਵੱਖ ਵੱਖ ਵੱਡੇ ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਕਤਲ ਕਰਨ ਦੇ ਲਈ ਇੱਕ ਵਿਉਂਤਬੰਦੀ ਜਿਹੜੀ ਹੈ ਬਣਾਈ ਉਹਦੇ ਵਿੱਚ ਪ੍ਰਸ਼ਾਸਨ ਉਹਦੇ ਵਿੱਚ ਉੱਥੇ ਦੀਆਂ ਪੈਰਾ ਫੋਰਸਾਂ ਉੱਥੇ ਦੇ ਜਵਾਨ ਜਿੰਨਾ ਵੀ ਕਹਿ ਲਈਏ ਕਿ ਸਰਕਾਰੀ ਤੰਤਰ ਜਿੰਨਾ ਸੀ ਉਹਨਾਂ ਨੇ ਪੂਰਾ ਸਾਥ ਉਹਨਾਂ ਗੁੰਡਿਆਂ ਦਾ ਨਿਭਾਇਆ ਕਈ ਗੱਲਾਂ ਅੱਜ ਸਾਹਮਣੇ ਆ ਰਹੀਆਂ ਨੇ ਅਤੇ ਕਈ ਆਪਾਂ ਪਰਿਵਾਰਾਂ ਦੇ ਜਿਹੜੇ ਮੈਂਬਰ ਨੇ ਕਈ ਮਿਲਦੇ ਨੇ ਉਹਨਾਂ ਤੋਂ ਆਪਾਂ ਸੁਣੀਆਂ ਵੀ ਹੋਣਗੀਆਂ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਅਤੇ ਪ੍ਰਸ਼ਾਸਨ ਨੇ ਆਪਣੀ ਭੂਮਿਕਾ ਨਿਭਾਈ ਅਤੇ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਇਹ ਸਾਰੇ ਕਾਸੇ 'ਤੇ ਅੱਜ ਆਪਾਂ ਜਿੱਥੇ ਵਿਚਾਰ ਕਰਨੀ ਹੈ ਫਿਰ ਸਾਡੇ ਨਾਲ ਬੜੇ ਡਰਾਮੇਬਾਜ਼ ਤਰੀਕੇ ਦੇ ਨਾਲ ਕਦੀ ਉਹ ਕਮਿਸ਼ਨ ਬਿਠਾ ਦਿਓ ਕਦੀ ਆਹ ਕਮਿਸ਼ਨ ਬਿਠਾ ਦਿਓ ਸਾਡੀਆਂ ਅੱਖਾਂ ਪੂਜਣ ਦੀਆਂ ਗੱਲਾਂ ਜਿਹੜੀਆਂ ਨੇ ਕੀਤੀਆਂ ਪਰ ਜਦੋਂ ਜਿਹੜੇ ਹਥਿਆਰੇ ਸਨ ਉਹਨਾਂ ਨੂੰ ਗੱਦੀਆਂ ਦੇ ਕੇ ਨਵਾਜਿਆ ਗਿਆ ਉਹਨਾਂ ਦੇ ਵਿੱਚੋਂ ਜਗਦੀਸ਼ ਟਾਈਟਲਰ ਵਰਗਿਆਂ ਦਾ ਆਮ ਜ਼ਿਕਰ ਆਉਂਦਾ ਹੈ ਇਹ ਗੱਲ ਵੱਖਰੀ ਹੈ ਪਰ ਸਰਕਾਰ ਕੋਈ ਵੀ ਹੋਵੇ ਸਿੱਖਾਂ ਦੇ ਨਾਲ ਹਮੇਸ਼ਾ ਹੀ ਸਰਕਾਰ ਨੇ ਧਰੋਹ ਕਮਾਇਆ ਘੱਟ ਗਿਣਤੀਆਂ ਕੌਮਾਂ ਦਾ ਕਦੀ ਵੀ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਚਾਹੇ ਉਹ ਸਿੱਖ ਕੌਮ ਹੈ ਜਾਂ ਕੋਈ ਹੋਰ ਕੌਮ ਹੈ ਇਹ ਇੱਕ ਦੁਖਦਾਈ ਵੀ ਹੈ ਅਤੇ ਜਦੋਂ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ ਜਾਂ ਜਾਂ ਜਦੋਂ ਅਸੀਂ ਜੂਝਣ ਦੀ ਗੱਲ ਕਰਦੇ ਹਾਂ ਫਿਰ ਸਾਡੇ 'ਤੇ ਅੱਤਵਾਦ ਅਤੇ ਵੱਖਵਾਦ ਦਾ ਜਿਹੜਾ ਫਤਵਾ ਠੋਕ ਦਿੱਤਾ ਜਾਂਦਾ ਹੈ। ਪਿਛਲੇ ਦੋ ਹਫ਼ਤਿਆਂ ਦੀ ਗੱਲ ਹੈ, ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਇੱਕ ਮੁਹਿੰਮ ਸ਼ੁਰੂ ਹੋਈ ਜਿਹਦੇ ਵਿੱਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਰੋਸ ਮੁਜ਼ਾਹਰੇ ਕੀਤੇ ਗਏ। ਉਹਨਾਂ ਰੋਸ ਮੁਜ਼ਾਹਰਿਆਂ ਨੂੰ ਸਮਝਣ ਦੀ ਬਜਾਏ ਹਿੰਦੁਸਤਾਨ ਟਾਈਮਸ ਇਹ ਲਿਖ ਰਿਹਾ ਕਿ ਪੰਜਾਬ ਦੇ ਜਿਹੜੇ ਖਾੜਕੂ ਅੱਤਵਾਦੀ ਨੇ ਉਹ ਖ਼ਬਰ ਇਸ ਤਰ੍ਹਾਂ ਲਿਖ ਰਿਹਾ ਕਿ ਉਹ ਕਰ ਰਹੇ ਨੇ ਜੀ ਇਹ ਕੰਮ। ਜਦੇ ਕਰ ਉਹ ਜਿੰਨੇ ਵੀ ਫੰਕਸ਼ਨ ਹੋਏ ਨੇ ਪਟਿਆਲੇ ਦੇ ਵਿੱਚ ਇੱਕ ਦੋ ਸੈਮੀਨਾਰ ਹੋਏ ਨੇ ਉਹਦੇ ਵਿੱਚ ਜਿਹੜੇ ਡਾਕਟਰ ਗਾਂਧੀ ਵਰਗੇ ਹੋਰ ਬੜੇ ਪਤਵੰਤੇ ਸੱਜਣ ਜਿਹੜੇ ਨੇ ਉਹ ਸਾਨੂੰ ਨਜ਼ਰ ਆਉਣਗੇ। ਸਿੱਖ ਵੀ ਹਨ ਪਰ ਜੇ ਸਾਨੂੰ ਹਮੇਸ਼ਾ ਹੀ ਇਸ ਚੀਜ਼ ਦੇ ਨਾਲ ਖਿੱਚ ਧੂ ਕੇ ਜੋੜ ਦਿੱਤਾ ਜਾਂਦਾ ਕਿ ਖਾਲਿਸਤਾਨੀ ਲੋਕਾਂ ਨੇ ਉੱਥੇ ਆਹ ਕਰਤਾ ਅਤੇ ਉੱਥੇ ਉਹ ਕਰਤਾ, ਜਿਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਕੌਮ ਦੇ ਲਈ ਇੱਕ ਧੱਬਾ ਲਾ ਦਿੱਤਾ ਗਿਆ ਅੱਤਵਾਦ ਅੱਤਵਾਦੀ ਬਣਾ ਕੇ ਦੁਨੀਆਂ ਦੇ ਸਾਹਮਣੇ ਸਾਨੂੰ ਅੱਤਵਾਦੀ ਦੱਸਦੇ ਨੇ। ਜੇਕਰ ਜਗਮੀਤ ਸਿੰਘ ਕੈਨੇਡਾ ਦਾ ਜੰਪਾ ਨੌਜਵਾਨ, ਸੇਵਾ ਸਿੰਘ ਠੀਕਰੀ ਵਾਲੇ ਆਜ਼ਾਦੀ ਗੁਲਾਟੀ ਇਹਦਾ ਪੜਪੋਤਾ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰਦਾ ਹੈ ਤੇ ਉਹਨੂੰ ਵੀ ਟੈਰੋਰਿਸਟ ਦੱਸਦਾ ਹੈ। ਹਿੰਦੁਸਤਾਨ ਦਾ ਮੀਡੀਆ ਤੇ ਹਿੰਦੂ ਔਰ ਪੰਜਾਬ ਦੀ ਧਰਤੀ ਦਾ ਉਹ ਕੈਪਟਨ ਵੀ ਉਹਨੂੰ ਇਹੀ ਕੁਛ ਦੱਸਦਾ ਹੈ। ਕੀ ਗੱਲ ਕਰਦੇ ਹੋ, ਕਿਹਨਾਂ ਤੋਂ ਉਮੀਦ ਰੱਖਦੇ ਹੋ? ਪਕਾਰ ਵੀ ਅਸੀਂ ਉੱਥੇ ਹੀ ਕਰੀ ਜਾਂਦੇ ਹਾਂ ਜਿਨ੍ਹਾਂ ਨੇ ਸਾਨੂੰ ਮਾਰਿਆ, ਜਿਨ੍ਹਾਂ ਨੇ ਸਾਨੂੰ ਕੋਹ ਕੋਹ ਕੇ ਮਾਰਿਆ, ਸਾਡੀਆਂ ਜਾਇਦਾਦਾਂ ਜ਼ਮੀਨਾਂ ਜਾਇਦਾਦਾਂ ਲੁੱਟੀਆਂ, ਉਹਨਾਂ ਦੇ ਅੱਗੇ ਅਸੀਂ ਰਜਾਈਆਂ ਕਰਦੇ ਹਾਂ। 35 ਵਰ੍ਹੇ ਤੋਂ ਜ਼ਿਆਦਾ ਦਾ ਸਮਾਂ ਹੋ ਚੱਲਿਆ ਰਜਾਈਆਂ ਕਰਦਿਆਂ ਨੂੰ, ਕਿਸੇ ਨੇ ਅੱਜ ਤੱਕ ਇੱਕ ਨਹੀਂ ਸੁਣੀ ਸਾਡੀ। ਸਾਡਾ ਮਜ਼ਾਕ ਉਡਾਇਆ ਜਾਂਦਾ ਹੈ। ਜੇਕਰ ਅਸੀਂ ਇਸ ਨੂੰ ਨਸ਼ਲ ਕੁਸ਼ੀ ਦਾ ਨਾਮ ਦਿੰਦੇ ਹਾਂ, ਸਿੱਖ ਜਿਨੋਸਾਈਡ ਦਾ ਨਾਮ ਦਿੰਦੇ ਹਾਂ ਤੇ ਉਹ ਦੰਗਿਆਂ ਦਾ ਨਾਮ ਦਿੰਦੇ ਨੇ। ਜਦੋਂ ਇਹ ਸਾਰੇ ਕੁਛ ਨੂੰ ਫਰੋਲਦੇ ਹਾਂ, ਹਿਸਟਰੀ ਦੇਖਦੇ ਹਾਂ, ਕਿਸੇ ਵੀ ਵੱਡੇ ਸ਼ਹਿਰ ਦੇ ਵਿੱਚ ਇੱਕ ਹਿੰਦੂ ਦਾ ਕਤਲ ਨਹੀਂ ਹੋਇਆ, ਜਾਂ ਕਿਸੇ ਹੋਰ ਫਿਰਕੂ ਬੰਦੇ ਦਾ, ਕਿਸੇ ਫਿਰਕੇ ਦੇ ਨਾਲ ਸੰਬੰਧ ਰੱਖਣ ਵਾਲੇ ਆਦਮੀ ਦਾ ਕਤਲ, ਭੈਣ ਦਾ ਕਤਲ ਜਾਂ ਕਿਸੇ ਬੀਬੀ ਦਾ ਕਤਲ ਨਹੀਂ ਹੋਇਆ। ਪਰ ਜੋੜ ਦਿੱਤਾ, ਜ਼ੋਰ ਉਹਨਾਂ ਦਾ ਹੈ, ਮੀਡੀਆ ਉਹਨਾਂ ਦਾ ਹੈ, ਖ਼ਬਰਾਂ ਉਹਨਾਂ ਨੇ ਬਣਾਉਣੀਆਂ ਨੇ, ਟੀਵੀ ਚੈਨਲ ਉਹਨਾਂ ਨੇ ਚਲਵਾਉਣੇ ਨੇ। ਲੱਗੇ ਰਹੋ ਭਾਈ, ਕਰੀ ਜਾਓ ਗੱਲਾਂ, ਕਰੀ ਜਾਓ ਰਜੋਈਆਂ, ਪਰ ਇਨਸਾਨੀਅਤ ਦੇ ਨਾਂ ਦੇ ਉੱਤੇ ਜਦੋਂ ਦੇਖਦੇ ਹਾਂ, ਡੈਮੋਕ੍ਰੇਸੀ ਜਿਸ ਨੂੰ ਬਹੁਤ ਵੱਡਾ ਡੈਮੋਕ੍ਰੇਸੀ ਦਾ ਢੰਡੋਰਾ ਪਿੱਟਿਆ ਜਾਂਦਾ ਉਹ ਉਸ ਧਰਤੀ ਦੇ ਉੱਤੇ, ਜਦੋਂ ਉਹ ਸਾਰੇ ਕਸ਼ੇ ਨੂੰ ਦੇਖਦੇ ਹਾਂ, ਡੈਮੋਕ੍ਰੇਸੀ ਦੇ ਨਾਂ ਦੇ ਥੱਲੇ ਸਾਨੂੰ ਮਾਰਿਆ ਗਿਆ। ਡੈਮੋਕ੍ਰੇਸੀ ਦੇ ਨਾਂ ਦੇ ਥੱਲੇ ਜੇਕਰ ਅਸੀਂ ਆਪਣੀ ਕੋਈ ਗੱਲ ਕਰਨੀ ਚਾਹੀ, ਸਾਨੂੰ ਅੱਤਵਾਦੀ ਗਰਦਾਨ ਦਿੱਤਾ ਗਿਆ। ਜੇਕਰ ਅਸੀਂ ਆਪਣੇ ਹੱਕਾਂ ਦੇ ਲਈ ਕਿਤੇ ਮੋਰਚਾ ਲਾਇਆ ਤੇ ਸਾਨੂੰ ਜੇਲ੍ਹਾਂ ਨਸੀਬ ਹੋਈਆਂ, ਸਾਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਗਿਆ, ਇਹ ਸਾਡੀ ਤ੍ਰਾਸਦੀ ਹੈ। ਕਈ ਹੋਰ ਵੀ ਅਹਿਮ ਕਾਰਨ ਹੋ ਸਕਦੇ ਨੇ, ਤੁਸੀਂ ਮੇਰੇ ਨਾਲੋਂ ਜ਼ਿਆਦਾ ਸੂਝਵਾਨ ਹੋ, ਮੇਰੇ ਨਾਲੋਂ ਜ਼ਿਆਦਾ ਪੜ੍ਹਦੇ ਲਿਖਦੇ ਵੀ ਹੋਵੋਗੇ, ਮੀਡੀਆ ਨਾਲ ਜ਼ਿਆਦਾ ਜੁੜੇ ਹੋਵੋਗੇ, ਮੇਰੇ ਨਾਲੋਂ ਕੋਈ ਵਡੇਰੀ ਉਮਰ ਦੇ ਹੋਵੋਗੇ, ਤੁਹਾਡੇ ਕੋਲ ਆਪਣਾ ਵੀ ਐਕਸਪੀਰੀਅੰਸ ਹੋਵੇਗਾ, ਤੁਸੀਂ ਕਈ ਗੱਲਾਂ ਆਪਣੀ ਜ਼ਿੰਦਗੀ ਦੇ ਵਿੱਚ ਆਪ ਵੀ ਦੇਖੀਆਂ ਹੋਣਗੀਆਂ। ਪਰ ਮੈਂ ਜਦੋਂ ਸਾਰੇ ਕਾਸੇ ਦਾ ਬੈਠ ਕੇ ਕਿਤੇ ਤੱਤ ਲੱਭਣ ਦੀ ਕੋਸ਼ਿਸ਼ ਕਰਦਾ ਕਿ ਸਾਡੀ ਗਲਤੀ ਕਿੱਥੇ ਹੋ ਗਈ ਹੈ, ਅਸੀਂ ਮਾਰ ਕਿੱਥੇ ਖਾਧੀ ਹੈ, ਔਰ ਮਾਰੇ ਵੀ ਉਹ ਲੋਕ ਗਏ ਜਿਨ੍ਹਾਂ ਵਿਚਾਰਿਆਂ ਦਾ ਕੋਈ ਵੀ ਕਸੂਰ ਨਹੀਂ ਹੈ। ਦਿਹਾੜੀ ਦੱਪਾ ਕਰਨ ਵਾਲੇ ਸਰਦਾਰ ਦਿੱਲੀ ਦੇ ਵਿੱਚ ਜਿਹੜੇ ਆਪਣੇ ਪਰਿਵਾਰ ਪਾਲਣੇ ਚਾਹੁੰਦੇ ਸਨ, ਉਹਨਾਂ ਨੂੰ ਮਾਰ ਕੇ ਖਪਾ ਦਿੱਤਾ ਗਿਆ। ਫਿਰ ਅਣਪਛਾਤੀਆਂ ਲਾਸ਼ਾਂ ਕਹਿ ਕੇ ਉਹਨਾਂ ਨੂੰ ਸਾੜ ਦਿੱਤਾ ਗਿਆ। ਵਾਈਟ ਪਾਊਡਰ ਜਿਹੜਾ ਦੁਨੀਆਂ ਦੀ ਜਿਹੜੀ ਆਰਮੀ ਹੈ ਉਹਨੂੰ ਦਿੱਤਾ ਜਾਂਦਾ ਜਦੋਂ ਜੰਗਲਾਂ ਦੇ ਵਿੱਚ ਦੀ ਵਿਚਰਨਾ ਹੁੰਦਾ ਹੈ, ਫੌਜੀਆਂ ਨੂੰ ਉਹ ਦਿੱਤਾ ਜਾਂਦਾ ਹੈ, ਉਹ ਵੀ ਉਸ ਟਾਈਮ ਉਹਨਾਂ ਦਰਿੰਦਿਆਂ ਨੂੰ, ਉਹਨਾਂ ਗੁੰਡਿਆਂ ਨੂੰ ਪ੍ਰੋਵਾਈਡ ਕੀਤਾ ਗਿਆ ਕਿ ਜੇਕਰ ਤੁਹਾਡੇ ਤੋਂ ਅੱਗ ਜਾਂ ਪੈਟਰੋਲ ਦੇ ਬੰਬ ਨਹੀਂ ਸੁੱਟੇ ਜਾਂਦੇ ਤੇ ਆਜ ਤੱਕ ਕੰਮ ਕਰ ਸਕਦੇ ਹੋ ਸੌਖਾ ਹੈ ਜਦੋਂ ਉਹਦੀਆਂ ਗੱਲਾਂ ਕਰਦੇ ਆ ਜਦੋਂ ਉਹਦੇ ਬਾਰੇ ਕਿਤੇ ਪਟੀਸ਼ਨਾਂ ਪਾਉਂਦੇ ਆ ਟਾਲ ਮਟੋਲਾ ਕਰਕੇ ਛੱਡ ਦਿੱਤਾ ਜਾਂਦਾ ਹੈ ਲੁਕਣ ਵਿੱਚ ਹੀ ਸਾਡੇ ਨਾਲ ਹਜੇ ਵੀ ਖੇਡੀ ਜਾਂਦੀ ਹੈ ਜਦੋਂ ਵੀ ਅਸੀਂ ਕਿਤੇ ਗੱਲ ਕਰਦੇ ਹਾਂ ਕਿਉਂ ਨਹੀਂ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਕਿਉਂ ਨਹੀਂ ਉਹਨਾਂ ਨੂੰ ਜੁੱਲਾਂ ਵਿੱਚ ਸੁੱਟ ਕੇ ਉਸ ਡੈਮੋਕ੍ਰੇਸੀ ਦਾ ਜਿਹੜਾ ਨਾਰਾ ਲਾਉਂਦੇ ਨੇ ਉਹਨੂੰ ਜ਼ਿੰਦਾ ਕੀਤਾ ਜਾਂਦਾ ਪਰ ਨਹੀਂ ਉੱਥੇ ਘੱਟ ਗਿਣਤੀਆਂ ਨੂੰ ਹਮੇਸ਼ਾ ਹੀ ਮਾਰਿਆ ਗਿਆ ਖਪਾਇਆ ਗਿਆ ਖਪਾਉਂਦੇ ਰਹਿਣਗੇ ਮਾਰਦੇ ਰਹਿਣਗੇ ਇਹ ਦਸਤੂਰ ਉਹਨਾਂ ਨੇ ਆਜ਼ਾਦੀ ਤੋਂ ਬਾਅਦ ਥੋੜ੍ਹੇ ਟਾਈਮ ਬਾਅਦ ਹੀ ਸ਼ੁਰੂ ਕਰ ਦਿੱਤਾ ਸੀ ਕਈ ਮੇਰੇ ਵੀਰ ਕਈ ਮੇਰੇ ਭੈਣ ਭਰਾ ਅੱਜ ਤੱਕ ਇਹ ਇਤਰਾਜ਼ ਕਰਦੇ ਨੇ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਰਬਾਰ ਸਾਹਿਬ ਜਾਣਾ ਨਹੀਂ ਚਾਹੀਦਾ ਸੀ ਜੇਕਰ ਉਹ ਦਰਬਾਰ ਸਾਹਿਬ ਨਾ ਜਾ ਕੇ ਬਹਿੰਦੇ ਤੇ ਐਡਾ ਵੱਡਾ ਨੁਕਸਾਨ ਨਹੀਂ ਸੀ ਹੋਣਾ ਐਡੇ ਸਾਡੇ ਭੈਣ ਭਰਾ ਵੀਰ ਨਹੀਂ ਸੀ ਮਰਨੇ ਮੈਂ ਉਹਨਾਂ ਨੂੰ ਇੱਕ ਇਤਿਹਾਸ ਦੀ ਇੱਕ ਗੱਲ ਦੱਸਣੀ ਚਾਹੁੰਦਾ ਅੱਜ 1955 ਦੇ ਵਿੱਚ ਨਹਿਰੂ ਨੇ ਦਰਬਾਰ ਸਾਹਿਬ ਦੇ ਅੰਦਰ ਫੌਜਾਂ ਚਾੜੀਆਂ ਸਨ ਉਦੋਂ ਕਿਹੜਾ ਭਿੰਡਰਾਂ ਵਾਲਾ ਬੈਠਾ ਸੀ ਉਦੋਂ ਵੀ ਬਹੁਤ ਤਸ਼ੱਦਦ ਸਿੱਖ ਸੰਗਤ ਦੇ ਉੱਤੇ ਕੀਤਾ ਗਿਆ ਤੇ ਜਿਹੜੇ ਸਾਡੇ ਆਪਣੇ ਲੀਡਰ ਨੇ ਉਹਨਾਂ ਦੀਆਂ ਜਾਰੀਆਂ ਕਾਤਲਾਂ ਦੇ ਨਾਲ ਉਹ ਹਮੇਸ਼ਾ ਹੀ ਕਾਤਲਾਂ ਨੂੰ ਗੱਲ ਬੱਕੜੀ ਦੇ ਵਿੱਚ ਲੈ ਕੇ ਸੋਹਲੇ ਗਾਉਂਦੇ ਫਿਰਦੇ ਨੇ ਉਹ ਹਮੇਸ਼ਾ ਹੀ ਉਹਨਾਂ ਕਾਤਲਾਂ ਦੇ ਨਾਲ ਆਪਣੀ ਰੋਟੀ ਬੇਟੀ ਦੀ ਸਾਂਝ ਪਾਉਂਦੇ ਨੇ ਤੇ ਜਿਹੜੇ ਆਪਣੇ ਵਰਗੇ ਸੱਚੇ ਸੁੱਚੇ ਸਿੱਖ ਹੁੰਦੇ ਨੇ ਉਹ ਵਿਚਾਰੇ ਦੇਖਦੇ ਰਹਿੰਦੇ ਨੇ ਕਿ ਕੀ ਹੋ ਰਿਹਾ ਹੈ ਸੋ ਆਓ ਇੱਕ ਛੋਟੀ ਜਿਹੀ ਲੈਂਦਾ ਹਾਂ ਬ੍ਰੇਕ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪੁਰਬ ਹੈ ਵੀ ਪਿਛਲੇ ਦਿਨਾਂ ਦੇ ਦੌਰਾਨ ਲੰਘ ਕੇ ਗਿਆ ਇਹ ਗੱਲ ਵੱਖਰੀ ਹੈ ਕਿ ਉਹਨਾਂ ਦੀ ਜਿਹੜੀ ਜਨਮ ਦੀਆਂ ਡੇਟਾਂ ਨੇ ਕੁਝ ਹੋਰ ਨੇ ਪਰ ਅਸੀਂ ਮਨਾਉਂਦੇ ਕਿਸੇ ਹੋਰ ਦਿਨ ਦਿਨ ਨੇ ਵੀ ਦੁਨੀਆਂ ਦੇ ਵਿੱਚ ਉਸ ਆ ਜਿਹੜੀ ਪਿਛਲੇ ਹਫ਼ਤੇ ਲੰਘ ਕੇ ਗਈ ਹੈ ਤਰੀਕ ਉਹਦੇ ਮੁਤਾਬਕ ਮਨਾਇਆ ਗਿਆ ਹੈ ਤੇ ਅਸੀਂ ਵੀ ਆਪਣੇ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਆਓ ਇੱਕ ਜੁੜਦੇ ਹਾਂ ਛੋਟੀ ਜਿਹੀ ਬ੍ਰੇਕ ਦੇ ਨਾਲ ਤੇ ਤੁਸੀਂ ਸਰਵਣ ਕਰੋ ਇੱਕ ਢਾਡੀ ਵਾਰ ਨੂੰ
ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ ਸੁਣੀ ਪਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਆਓ ਰਾਏ ਪੋਏ ਦੀ ਤਲਵੰਡੀ ਮਹਿਤਾ ਕਲਿਆਣ ਦਾਸ ਪਟਵਾਰੀ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਆਉਣਾ ਹੋਇਆ ਕਿਸੇ ਆਖਿਆ ਪਟਵਾਰੀ ਦਾ ਲਾਲ ਸੋਹਣਾ ਭਾਰਤ ਵਰਸ਼ ਦੀ ਸ਼ਾਨ ਚਮਕਾਣ ਆਇਆ ਕਿਸੇ ਆਖਿਆ ਲਾਲ ਉਹ ਤ੍ਰਿਪਤਾ ਦਾ ਕਰਨ ਲਈ ਇਹ ਤ੍ਰਿਪਤ ਜਹਾਨ ਆਇਆ ਕਿਸੇ ਆਖਿਆ ਵੀਰ ਉਹ ਨਾਨਕੀ ਦਾ ਬਖਸ਼ਣ ਭੈਣ ਦੇ ਪਿਆਰ ਨੂੰ ਮਾਣ ਆਇਆ ਕਿਸੇ ਆਖਿਆ ਮੁਰਸ਼ਦ ਰਾਏ ਬੁਲਾਰ ਦਾ ਏ ਲੱਗੇ ਨਿਹੋਂ ਨੂੰ ਤੋੜ ਚੜਾਣ ਆਇਆ ਕਿਸੇ ਆਖਿਆ ਯਾਰ ਉਹ ਲਾਲੂਆਂ ਦਾ ਕਿਰਤ ਸੱਚੀ ਤੇ ਸੁੱਚੀ ਵਡਿਆਣ ਆਇਆ ਕਿਸੇ ਆਖਿਆ ਭੁੱਲਿਆ ਭਟਕਿਆ ਨੂੰ ਰਾਹ ਸੱਚ ਦਾ ਉਹ ਦਿਖਲਾਣ ਆਇਆ ਕਿਸੇ ਆਖਿਆ ਸੱਚ ਤੇ ਧਰਮ ਵਾਲੇ ਆ ਝੰਡੇ ਜੱਗ ਦੇ ਵਿੱਚ ਚੁਲਾਣ ਆਇਆ ਪਰ ਕੁਦਰਤ ਬੋਲ ਪਈ ਆਪ ਕਰਤਾਰ ਨਾਨਕ ਜਗਤ ਜਲੰਧੇ ਚ ਠੰਡ ਵਰਤਾਣ ਆਇਆ
ਆਇਆ
ਆਪ ਜੀ ਨੇ ਇੱਕ ਢਾਡੀ ਵਾਰ ਸਰਵਣ ਕਰੀ ਹੈ ਜੋ ਜੋ ਗੁਰੂ ਨਾਨਕ ਪਾਤਸ਼ਾਹ ਦੇ ਬਾਬਤ ਸਾਨੂੰ ਕੁਝ ਨਾ ਕੁਝ ਸੰਦੇਸ਼ ਜਿਹੜਾ ਦੇ ਰਹੀ ਹੈ ਪਰ ਆਓ ਉਸ ਵਿਸ਼ੇ ਵੱਲ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਆਪ ਸਾਰਿਆਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜਦੋਂ ਇਤਿਹਾਸ ਨੂੰ ਪੜ੍ਹਦੇ ਹਾਂ ਇਤਿਹਾਸ ਨੂੰ ਫਰੋਲਦੇ ਹਾਂ ਬਹੁਤ ਅਹਿਮ ਤੱਤ ਸਾਡੇ ਸਾਹਮਣੇ ਆਉਂਦੇ ਨੇ ਜੇਕਰ ਅਸੀਂ ਇਸ ਨੂੰ ਨਸਲਕੁਸ਼ੀ ਕਹਿੰਦੇ ਹਾਂ ਤਦ ਵੀ ਉਹਨਾਂ ਨੂੰ ਐਲਰਜੀ ਹੁੰਦੀ ਹੈ ਜੇਕਰ ਇਸ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਸਿੱਖ ਜੈਨੋਸਾਈਡ ਹੈ ਫਿਰ ਵੀ ਇਹਨਾਂ ਨੂੰ ਉਸ ਚੀਜ਼ ਤੋਂ ਇਹਨਾਂ ਨੂੰ ਹੁੰਦਾ ਕਿ ਇਹ ਕੀ ਕਹੀ ਜਾਂਦੇ ਨੇ ਤਾਂ ਜੇਕਰ ਅਸੀਂ ਦੰਗੇ ਕਹਿੰਦੇ ਨਾ ਫਿਰ ਖੁਸ਼ ਬਹੁਤ ਹੁੰਦੇ ਆ ਪਰ ਵਿਚਾਰਨਾ ਤਾਂ ਸਾਨੂੰ ਪਵੇਗਾ ਸਾਡੇ ਨਾਲ ਜੋ ਹੋਇਆ ਜੋ ਵੀ ਸਾਡੇ ਨਾਲ ਕੀਤਾ ਗਿਆ ਕੀ ਅਸੀਂ ਅੱਜ ਉਹਦੀ ਖੁੱਲ੍ਹ ਕੇ ਗੱਲ ਵੀ ਨਹੀਂ ਕਰ ਸਕਦੇ ਕੀ ਅਸੀਂ ਦੁਨੀਆਂ ਦੇ ਲੋਕਾਂ ਨੂੰ ਇਸ ਬਾਰੇ ਦੱਸ ਵੀ ਨਹੀਂ ਸਕਦੇ ਦੱਸ ਸਕਦੇ ਹਾਂ ਜੇਕਰ ਅਸੀਂ ਦੱਸਣਾ ਚਾਹੁੰਦੇ ਹਾਂ ਫਿਰ ਸਾਡੇ 'ਤੇ ਅੱਤਵਾਦ ਵੱਖਵਾਦ ਦੇ ਜਿਹੜੇ ਨੇ ਉਹ ਸਾਡੇ ਮੱਥੇ ਦੇ ਉੱਤੇ ਮੜ ਦਿੱਤੇ ਜਾਂਦੇ ਨੇ ਇਹਨਾਂ ਵੱਲੋਂ ਦਿੱਤਾ ਹੋਇਆ ਕ੍ਰੈਡਿਟ ਕੌਮ ਦੀ ਤਰਾਸਦੀ ਹੈ ਅਸੀਂ ਇਕੱਠੇ ਨਹੀਂ ਹੋ ਰਹੇ ਅਸੀਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਨਹੀਂ ਹੋ ਰਹੇ ਇੰਨਾ ਸਮਾਂ ਬੀਤਣ ਦੇ ਬਾਵਜੂਦ ਵੀ ਅਸੀਂ ਅੱਜ ਅਸਫਲ ਹਾਂ ਸਿੱਖ ਭਾਈਚਾਰਾ ਅਸਫਲ ਰਿਹਾ ਹੈ ਇਨਸਾਫ ਲੈਣ ਤੋਂ 33 ਵਰੇ ਦਾ ਲੰਮਾ ਸਮਾਂ ਹੈ ਇੱਕ ਸਦੀ ਦਾ ਤੀਜਾ ਹਿੱਸਾ ਵੇਤ ਗਿਆ ਹੈ ਪਰ 1984 ਦੀ ਸਿੱਖ ਨਸਲਕੁਸ਼ੀ ਦੀ ਕੋਸ਼ਿਸ਼ ਤੇ ਹਜ਼ਾਰਾਂ ਕਤਲਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਨਾ ਮਿਲਣੀ ਅਤੇ 33 ਸਾਲ ਬਾਅਦ ਅਜੇ ਵੀ ਕਿਸਾਨ ਨੂੰ ਸਜ਼ਾ ਮਿਲਣ ਦੀ ਕੋਈ ਆਸ ਨਾ ਬੱਝਣੀ ਇਸ ਨੂੰ ਦੇਸ਼ ਦੇ ਅਦਾਲਤੀ ਸਿਸਟਮ ਦੇ ਮੱਥੇ ਤੇ ਲੱਗਿਆ ਇੱਕ ਬਦਨੁਮਾ ਦਾਗ ਹੀ ਕਿਹਾ ਜਾ ਸਕਦਾ ਹੈ। ਇਸ ਮਾਮਲੇ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਜੋ ਕੀਤਾ ਗਿਆ ਜੋ ਕਿਹਾ ਗਿਆ ਉਸ ਤੋਂ ਸਮਝ ਆਉਂਦੀ ਹੈ ਕਿ ਇਹ ਜੋ ਕੁਝ ਵਾਪਰਿਆ ਇਸ ਵਿੱਚ ਜੇ ਉਹਨਾਂ ਦੀ ਕੋਈ ਸਿੱਧੀ ਹਦਾਇਤ ਨਹੀਂ ਵੀ ਸੀ ਤਾਂ ਵੀ ਉਹਨਾਂ ਦੇ ਆਸੇ ਪਾਸੇ ਦੇ ਲੋਕਾਂ ਦੀ ਸ਼ਹਿ ਤੇ ਹੋਏ ਇਸ ਯੋਜਨਾਬੰਦ ਕਤਲੇਆਮ ਨੂੰ ਉਹਨਾਂ ਦੀ ਚੁੱਪ ਸਹਿਮਤੀ ਜ਼ਰੂਰ ਸੀ। ਉਹਨਾਂ ਦੇ ਰਾਜ ਕਾਲ ਵਿੱਚ ਇਸ ਕਤਲੇਆਮ ਦੇ ਸਬੂਤ ਅਤੇ ਗਵਾਹੀਆਂ ਮਿਟਾਉਣ ਦੇ ਯਤਨ ਕੀਤੇ ਗਏ ਦੋਸ਼ੀਆਂ ਨੂੰ ਬਚਾਉਣ ਦਾ ਰਾਹ ਪੱਧਰਾ ਕੀਤਾ ਗਿਆ। ਇਸ ਦਾ ਪਹਿਲਾ ਅਤੇ ਪੁਖਤਾ ਸਬੂਤ ਸਮਾਜਕ ਜਥੇਬੰਦੀਆਂ ਪੀਪਲਸ ਯੂਨੀਅਨ ਫਾਰ ਸਿਵਲ ਅਤੇ ਪੀਪਲ ਯੂਨੀਅਨ ਫਾਰ ਡੈਮੋਕਰੇਟਿਕ ਵੱਲੋਂ ਮੌਕੇ ਤੇ ਕੀਤੀ ਜਾਂਚ ਤੇ ਇਹਨਾਂ ਦੇ ਦੋ ਗੈਰ ਸਿੱਖ ਪ੍ਰਤੀਨਿਧਾਂ ਸ੍ਰੀ ਗੋਬਿੰਦਾ ਮਖੋਟੇ ਸ੍ਰੀ ਰਜਨੀ ਕੋਠਾਰੀ 31 ਅਕਤੂਬਰ ਤੋਂ 6 ਨਵੰਬਰ 1984 ਤੱਕ ਦੇ ਹਾਲਾਤ ਬਾਰੇ ਛਾਪੀ ਰਿਪੋਰਟ ਹੂੰ ਜਿਹੜੀ ਹੈ ਉਹਦੇ ਵਿੱਚ ਉਹ ਕਹਿੰਦੇ ਗਿਲਟੀ ਕੌਣ ਹੈ ਦੋਸ਼ੀ ਕੌਣ ਹੈ ਮਿਲ ਜਾਂਦਾ ਉਹਨਾਂ ਨੂੰ। ਪਰ ਇਹ ਰਿਪੋਰਟ ਸਾਫ਼ ਇਸ਼ਾਰਾ ਕਰਦੀ ਹੈ ਕਿ ਇਸ ਨਸਲਕੁਸ਼ੀ ਦਾ ਕਾਰਾ ਇਹਨਾਂ ਦੇ ਇਸ਼ਾਰੇ ਤੇ ਹੋਇਆ। ਇਹ ਇੱਕ ਯੋਜਨਾਬੰਦ ਕਾਰਾ ਸੀ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ ਇਸ ਕਤਲੋ ਗਾਰਤ ਨੂੰ ਛੁੱਟੇ ਆਉਂਦਿਆਂ ਕਿਹਾ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਧਰਤੀ ਤਾਂ ਹਿਲਦੀ ਹੈ ਪਰ ਰਾਜੀਵ ਤਾਂ ਨਹੀਂ ਰਹੇ। ਉਹਨਾਂ ਦੇ ਰਾਜਨੀਤਿਕ ਵਾਰਸਾਂ ਨੂੰ ਕੋਈ ਇਹ ਕਿਉਂ ਨਹੀਂ ਪੁੱਛਦਾ ਕਿ ਜਦੋਂ ਸ੍ਰੀ ਰਾਜੀਵ ਗਾਂਧੀ ਦਾ ਕਤਲ ਹੋਇਆ ਤਾਂ ਉਸ ਵੇਲੇ ਧਰਤੀ 1984 ਵਾਂਗ ਕਿਉਂ ਨਾ ਹਿੱਲੀ। ਕਤਲ ਵੇਲੇ ਸ੍ਰੀ ਰਾਜੀਵ ਗਾਂਧੀ ਵੀ ਇੱਕ ਵੱਡਾ ਦਰਖਤ ਸਨ। ਉਹ ਵੀ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਸਨ। ਉਹ ਉਸ ਟਾਈਮ ਕਿਉਂ ਨਹੀਂ ਧਰਤੀ ਹਿੱਲੀ ਤੇ ਜਾਂ ਫਿਰ ਜਦੋਂ ਗਾਂਧੀ ਨੂੰ ਗੋਡਸੇ ਨੇ ਗੋਲੀ ਮਾਰੀ ਸੀ ਉਦੋਂ ਧਰਤੀ ਕਿਉਂ ਨਾ ਹਿੱਲੀ। ਪਰ ਗੱਲ ਸਿਰਫ ਰਾਜੀਵ ਗਾਂਧੀ ਦੀ ਨਹੀਂ ਸਿਰਫ ਕਾਂਗਰਸ ਦੀ ਨਹੀਂ ਇੱਥੇ ਸਰਕਾਰਾਂ ਵਿੱਚ ਦੇਸ਼ ਦੀ ਲਗਭਗ ਹਰ ਵੱਡੀ ਪਾਰਟੀ ਨੂੰ ਹਿੱਸੇਦਾਰ ਬਣਨ ਦਾ ਮੌਕਾ ਤਾਂ ਮਿਲਿਆ ਹੀ ਹੈ ਪਰ ਕਿਸੇ ਨੇ ਵੀ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਅਸਲ ਵਿੱਚ ਕੁਝ ਨਹੀਂ ਕੀਤਾ। ਅਸਲ ਵਿੱਚ ਰਾਜੀਵ ਗਾਂਧੀ ਹੀ ਨਹੀਂ ਉਹਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਬਣਨ ਵਾਲੇ ਬੀ ਪੀ ਸਿੰਘ ਚੰਦਰ ਸ਼ੇਖਰ ਆਜ਼ਾਦ ਨਰਸਿਮਾ ਰਾਓ ਐਚ ਡੀ ਦੇਵ ਕੌੜਾ ਇੰਦਰ ਕੁਮਾਰ ਗੁਜਰਾਲ ਅਟਲ ਬਿਹਾਰੀ ਵਾਜਪਾਈ ਤੇ ਡਾਕਟਰ ਮਨਮੋਹਨ ਸਿੰਘ ਤੇ ਹੁਣ 3 ਸਾਲਾਂ ਤੋਂ ਰਾਜ ਗੱਦੀ ਤੇ ਬੈਠੇ ਸ੍ਰੀ ਨਰਿੰਦਰ ਮੋਦੀ ਵੀ ਸਿੱਖਾਂ ਦੀ ਇਸ ਨਸਲ ਕੁਸ਼ੀ ਦਾ ਇਨਸਾਫ ਨਾ ਦਿਵਾਉਣ ਦੇ ਦੋਸ਼ੀ ਨੇ। ਇਹ ਗੱਲ ਵੱਖਰੀ ਹੈ ਕਿ ਅਸੀਂ ਇੱਕ ਪਾਰਟੀ ਨੂੰ ਹਮੇਸ਼ਾ ਹੀ ਇਹ ਕਹਿ ਕੇ ਨਕਾਰ ਦਿੰਦੇ ਹਾਂ ਕਿ ਇਸ ਨੇ ਸਿੱਖਾਂ ਦਾ ਕਤਲ ਕੀਤਾ ਹੈ ਪਰ ਤੁਹਾਨੂੰ ਇਨਸਾਫ ਕਿਹੜੀ ਪਾਰਟੀ ਨੇ ਦਿੱਤਾ ਹੈ ਤੁਹਾਡੀ ਹਾਂ ਦੇ ਵਿੱਚ ਹਾਂ ਦਾ ਨਾਰਾ ਕਿਹੜਿਆਂ ਲੀਡਰਾਂ ਨੇ ਮਾਰਿਆ ਕਿਸੇ ਨੇ ਵੀ ਨਹੀਂ ਮਾਰਿਆ। ਭਰਾਵੋ ਉਹ ਇੱਥੇ ਇਸ ਗੱਲ ਦੀ ਕੋਈ ਕੀਮਤ ਨਹੀਂ ਕਿ ਕਿਹੜਾ ਪ੍ਰਧਾਨ ਮੰਤਰੀ ਚਾਹੁੰਦਾ ਸੀ ਇਨਸਾਫ ਮਿਲੇ ਬਲਕਿ ਇਸ ਮਾਮਲੇ ਵਿੱਚ ਗਿਆਨੀ ਜੈਲ ਸਿੰਘ ਤੋਂ ਲੈ ਕੇ ਪ੍ਰਵਾਨ ਮੁਖਰਜੀ ਤੱਕ ਸਾਰੇ ਰਾਸ਼ਟਰਪਤੀ ਵੀ ਦੋਸ਼ੀ ਨੇ ਜੋ ਦੇਸ਼ ਦੇ ਸੰਵਿਧਾਨਕ ਮੁਖੀ ਰਹੇ ਪਰ ਇਨਸਾਫ ਦਿਵਾਉਣ ਲਈ ਉਹ ਵੀ ਅਮਲੀ ਤੌਰ ਤੇ ਕੁਝ ਨਹੀਂ ਕਰ ਸਕੇ। ਜਿੱਥੇ ਤੱਕ ਇਨਸਾਫ ਦੀ ਗੱਲ ਹੈ ਭਾਰਤ ਦੇ ਅਦਾਲਤੀ ਨਿਜ਼ਾਮ ਤੇ ਉਂਗਲਾਂ ਉੱਠਣੀਆਂ ਸੁਭਾਵਕ ਨੇ ਕਿਉਂਕਿ ਜਿਹੜੀਆਂ ਅਦਾਲਤਾਂ ਅਖਬਾਰਾਂ ਜਾਂ ਟੀਵੀ ਤੇ ਆਈ ਇੱਕ ਖਬਰ ਤੇ ਇੱਕ ਨਿੱਜੀ ਵਿਅਕਤੀ ਨਾਲ ਵਾਪਰੀ ਘਟਨਾ ਦੇ ਸੋਹੇ ਮੋਟੇ ਆਪਣੇ ਆਪ ਨੋਟਿਸ ਲੈ ਲੈਂਦੀਆਂ ਨੇ ਉਹਨਾਂ ਨੂੰ ਕਦੇ ਨਹੀਂ ਦੱਸਿਆ ਕਿ ਹਜ਼ਾਰਾਂ ਕਤਲਾਂ ਦੇ ਮਾਮਲਿਆਂ ਦੀ ਜਾਂਚ ਕਿਵੇਂ ਹੋ ਰਹੀ ਹੈ ਤੇ ਕਿਵੇਂ ਹੋਣੀ ਚਾਹੀਦੀ ਹੈ। ਇਸ ਲਈ ਨਵੰਬਰ 1984 ਤੋਂ ਲੈ ਕੇ ਅੱਜ ਤੱਕ ਰਹੇ ਭਾਰਤ ਦੇ ਸਾਰੇ ਚੀਫ ਜਸਟਿਸ ਵੀ ਬਰੀ ਉਲ ਜਮਾ ਕਰਾਰ ਨਹੀਂ ਦਿੱਤੇ ਜਾ ਸਕਦੇ। ਇੱਥੇ ਕਿੰਨੀ ਸਿੱਤਮ ਸ਼ਰੀਫੀ ਦੀ ਗੱਲ ਹੈ ਕਿ ਇਹਨਾਂ ਤਿੰਨਾਂ ਉੱਚੇ ਅਹੁਦਿਆਂ ਤੇ ਹੀ ਇੱਕ ਵਾਰ ਇੱਕ ਸਿੱਖ ਵੀ ਬੈਠ ਚੁੱਕੇ ਨੇ ਪਰ ਸਿੱਖਾਂ ਨੂੰ ਇਨਸਾਫ਼ ਫਿਰ ਵੀ ਨਹੀਂ ਮਿਲਿਆ। ਬਹੁਤ ਦੁੱਖ ਵਾਲੀ ਗੱਲ ਹੈ ਇਸ ਦਾ ਮਤਲਬ ਇਹ ਹੈ ਹਰਗਜ਼ ਨਹੀਂ ਕਿ ਸਿੱਖ ਕੌਮ ਨੂੰ ਇਨਸਾਫ਼ ਨਾ ਮਿਲਣ ਦਾ ਭਾਂਡਾ ਸਿਰਫ਼ ਇਨਸਾਫ਼ ਦੇਣ ਵਾਲਿਆਂ ਦੀ ਨੀਅਤ ਲਾਪਰਵਾਹੀ ਜਾਂ ਉਹਨਾਂ ਦੀਆਂ ਮਸ ਹਾਲਤਾਂ ਸਿਰ ਤੇ ਹੀ ਭੰਨ ਕੇ ਬੈਠ ਜਾਇਆ ਜਾਵੇਗਾ ਅਸੀਂ ਸਮਝਦੇ ਹਾਂ ਕਿ ਇਸ ਮਾਮਲੇ ਤੇ ਇਨਸਾਫ਼ ਨਾ ਲੈ ਸਕਣ ਲਈ ਕੌਮ ਦੇ ਰਾਜਨੀਤਿਕ ਧਾਰਮਿਕ ਆਗੂ ਤੇ ਕਿਸੇ ਹੱਦ ਕਥਿਤ ਦਾਨਿਸ਼ਵਰ ਵੀ ਜ਼ਿੰਮੇਵਾਰ ਨੇ ਜਦੋਂ ਕਿਸੇ ਕੌਮ ਨੂੰ ਇਨਸਾਫ਼ ਨਹੀਂ ਮਿਲ ਰਿਹਾ ਤਾਂ ਇਨਸਾਫ਼ ਲੈਣ ਲਈ ਅਜਿਹੇ ਰਸਤੇ ਤੇ ਪ੍ਰੋਗਰਾਮ ਅਖਤਿਆਰ ਕਰਨੇ ਇਨਸਾਫ਼ ਲੈਣ ਵਾਲੀਆਂ ਧਿਰਾਂ ਦੇ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਜੋ ਦੇਸ਼ ਦੇ ਹਾਕਮਾਂ ਨੂੰ ਇਨਸਾਫ਼ ਦੇਣ ਲਈ ਮਜਬੂਰ ਕਰਨ ਪਰ ਸਾਡੇ ਲੀਡਰਾਂ ਨੇ ਤਾਂ ਉਹਨਾਂ ਦੇ ਨਾਲ ਹੱਥ ਮਲਾ ਲਿਆ ਸਾਡੇ ਲੀਡਰਾਂ ਨੇ ਤਾਂ ਉਹਨਾਂ ਦੇ ਜਿਹੜੇ ਜੂਨ 1984 ਤੋਂ ਲੈ ਕੇ ਨਵੰਬਰ 1984 ਦੇ ਜਿਹੜੇ ਕਾਤਲ ਨੇ ਉਹਨਾਂ ਨਾਲ ਆਪਣੀਆਂ ਰਿਸ਼ਤੇਦਾਰੀਆਂ ਪਾ ਲਈਆਂ ਕਿਸੇ ਨੇ ਵੀ ਇਸ ਚੀਜ਼ ਦਾ ਕਦੇ ਆਪਣੇ ਆਪ ਦੇ ਵਿੱਚ ਮਹਿਸੂਸ ਹੀ ਨਹੀਂ ਕੀਤਾ ਕਿ ਸਾਡੀ ਕੌਮ ਕਿਹੜਾ ਸੰਤਾਪ ਆਪਣੇ ਪਿੰਡੇ ਤੇ ਹੰਢਾ ਰਹੀ ਹੈ ਸਾਡੇ ਸਾਹਮਣੇ ਯਹੂਦੀ ਕੌਮ ਦੀ ਉਦਾਹਰਨ ਹੈ ਜਿਨ੍ਹਾਂ ਦਾ ਖੁਰਾ ਖੋਜ ਮਿਟਾਉਣ ਲਈ ਲੱਖਾਂ ਲੋਕ ਕਤਲ ਕਰ ਦਿੱਤੇ ਗਏ ਪਰ ਅੱਜ ਯਹੂਦੀ ਦੁਨੀਆਂ ਵਿੱਚ ਸਭ ਤੋਂ ਵੱਧ ਤਾਕਤਵਰ ਸਥਿਤੀ ਵਿੱਚ ਨੇ ਅਜੇ ਤੱਕ ਵੀ ਉਹ ਦੋਸ਼ੀਆਂ ਨੂੰ ਲੱਭ ਕੇ ਉਹਨਾਂ ਨੂੰ ਸਜ਼ਾ ਦਿਵਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ ਤੇ ਕਾਮਯਾਬ ਵੀ ਹੋ ਰਹੇ ਨੇ ਜਦੋਂ ਕਿ ਸਾਡੇ ਰਾਜਨੀਤਿਕ ਤੇ ਧਾਰਮਿਕ ਆਗੂ ਚਾਹੇ ਉਹ ਅਕਾਲੀ ਦਲ ਦੇ ਨੇਤਾ ਹੋਣ ਜਾਂ ਉਹਨਾਂ ਦੀ ਵਿਰੋਧੀ ਦਲਾਂ ਦੇ ਆਗੂਆਂ ਜਾਂ ਦੋਵਾਂ ਧਿਰਾਂ ਦੇ ਧਾਰਮਿਕ ਆਗੂ ਸਭ ਨੇ ਜਿਵੇਂ 1984 ਦੀ ਨਸਲਕੁਸ਼ੀ ਨੂੰ ਇੱਕ ਰਸਮ ਬਣਾ ਲਿਆ ਹੋਵੇ 15 ਅਕਤੂਬਰ ਨੂੰ ਬਿਆਨ ਦੇਣਾ ਸ਼ੁਰੂ ਕਰ ਦਿੰਦੇ ਨੇ ਆਪਣੇ ਜਖਮਾਂ ਨੂੰ ਕੁਰੇਦਣਾ ਹੈ ਫੋਟੋ ਖਿਚਵਾਉਣੀਆਂ ਹਨ ਖ਼ਬਰਾਂ ਲਵਾਉਣੀਆਂ ਨੇ ਛੋਟੇ ਮੋਟੇ ਪ੍ਰੋਗਰਾਮ ਕਰ ਦੇਣੇ ਨੇ ਆਪਣੀਆਂ ਰਾਜਸੀ ਰੋਟੀਆਂ ਸੇਕਣੀਆਂ ਤੇ ਅਗਲੇ ਸਾਲ ਤੱਕ ਚੁੱਪ ਕਰ ਜਾਣਾ ਇਹ ਸਾਡੇ ਲੀਡਰਾਂ ਦੀ ਜਿਹੜੀ ਨਲਾਇਕੀ ਦਾ ਸਬੂਤ ਪਿਛਲੇ 33 ਵਰ੍ਹਿਆਂ ਦਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਰੋਸ ਵੀ ਹੈ ਕਿ ਉਹਨਾਂ ਨੇ ਇਕੱਠੇ ਬੈਠ ਕੇ ਕਦੇ ਕੋਈ ਲੰਮੀ ਵਿਚਾਰ ਕਰਕੇ ਕੌਮ ਨੂੰ ਇਨਸਾਫ਼ ਲੈਣ ਲਈ ਕੀ ਕਰਨਾ ਚਾਹੀਦਾ ਹੈ ਬਾਰੇ ਕੋਈ ਜਿਹੜੀ ਹੈ ਸਾਂਝੀ ਸਲਾਹ ਨਹੀਂ ਦਿੱਤੀ ਨਾ ਕਦੇ ਕੀਤੀ ਹੈ ਅੱਜ ਵੀ ਉਹ ਸਵਾਲ ਜਵਾਬ ਮੰਗਦੇ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਦੇ ਐਲਾਨ ਅਤੇ ਕਤਲ ਕੀਤੇ ਜਾਣ ਦੇ ਵਿਚਕਾਰਲੇ 7 ਘੰਟਿਆਂ ਵਿੱਚ ਸਰਕਾਰ ਤੇ ਪ੍ਰਸ਼ਾਸਨ ਕੀ ਕਰਦਾ ਰਿਹਾ ਕਿਉਂ ਨਹੀਂ ਕਤਲੋਗਾਰਤ ਹੋਣ ਦੀ ਸੰਭਾਵਨਾ ਨੂੰ ਰੋਕਣ ਦੇ ਇੰਤਜ਼ਾਮ ਕੀਤੇ ਗਏ ਕਿਉਂ ਸਰਕਾਰ ਨੇ ਲੁੱਟ ਤੇ ਕਤਲਾਂ ਦੀਆਂ ਰਿਪੋਰਟਾਂ ਵੱਲ ਧਿਆਨ ਦੇਣ ਤੋਂ ਇਨਕਾਰ ਕੀਤਾ ਤੇ ਫੌਜ ਨਹੀਂ ਬੁਲਾਈ ਹਾਲਾਂਕਿ ਫੌਜ ਨੂੰ ਅਲਰਟ ਕਰ ਦਿੱਤਾ ਗਿਆ ਸੀ ਫੌਜ ਨੂੰ ਇਸ ਗੱਲ ਦਾ ਪਤਾ ਸੀ ਪਰ ਫਿਰ ਵੀ ਕਿਉਂ ਨਹੀਂ ਇਹ ਕੀਤਾ ਗਿਆ ਇਸ ਦੇ ਨਾਲ ਹੀ ਮੇਰੇ ਨਾਲ ਇੱਕ ਸਰੋਤੇ ਨੇ ਮੈਂ ਉਹਨਾਂ ਨੂੰ ਲੈਂਦਾ ਫਿਰ ਇਸ ਹੀ ਵਿਚਾਰ ਨੂੰ ਆਪਦੇ ਨਾਲ ਇਸੇ ਤਰ੍ਹਾਂ ਜਾਰੀ ਰੱਖਾਂਗਾ ਮੇਰਾ ਖਿਆਲ ਇਹ ਚਲੇ ਗਏ ਨੇ ਸ਼ਾਇਦ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਮੈਨੂੰ ਦੁਬਾਰਾ ਜਿਹੜੀ ਕਾਲ ਹੈ ਕਰ ਸਕਦੇ ਨੇ ਜੀ ਸਟੂਡੀਓ ਦੇ ਵਿੱਚ ਤੇ ਇਹ ਇਸ ਦੇ ਨਾਲ ਹੀ ਅਗਲਾ ਜਿਹੜਾ ਸਵਾਲ ਹੈ ਕਿਉਂ ਪ੍ਰਧਾਨ ਮੰਤਰੀ ਦੇ ਨੇੜਲੇ ਕੁਝ ਕਾਂਗਰਸੀ ਆਈ ਦੇ ਨੇਤਾਵਾਂ ਨੂੰ ਆਪਣੇ ਤੌਰ ਤੇ ਅਧਿਕਾਰੀਆਂ ਤੇ ਮੰਤਰੀਆਂ ਦੀਆਂ ਤਾਕਤਾਂ ਹਥਿਆਰ ਲੈਣ ਦੀ ਇਜਾਜ਼ਤ ਦੇ ਦਿੱਤੀ ਗਈ ਕਿਉਂ ਸਥਿਤੀ ਤੇ ਕਾਬੂ ਕਰਨ ਲਈ ਸਾਂਝਾ ਕੰਟਰੋਲ ਰੂਮ ਨਹੀਂ ਬਣਾਇਆ ਗਿਆ ਅਤੇ ਕੌਣ ਫੌਜ ਨੂੰ ਹਿੰਸਾ ਤੇ ਕਾਬੂ ਪਾਉਣ ਤੇ ਕਰਫਿਊ ਲਾਉਣ ਤੇ ਸਾਫ਼ ਤੇ ਸਪਸ਼ਟ ਹੁਕਮ ਨਾ ਦੇਣ ਦਾ ਜ਼ਿੰਮੇਵਾਰ ਹੈ ਇਹ ਸਵਾਲ ਖੜੇ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਹਾਂਜੀ ਹਾਂਜੀ
ਸਤਿ ਸ੍ਰੀ ਅਕਾਲ ਹੋਰ ਜੀ ਕਿੱਦਾਂ ਠੀਕ ਆ
ਹਾਂਜੀ ਵਧੀਆ ਜੀ ਵਧੀਆ
ਜਿਹੜੀ ਤੁਸੀਂ ਗੱਲ ਕਰਦੇ ਹੋ ਹਰ ਟਾਈਮ ਕਰਦੇ ਰਹਿੰਦੇ ਹੋ
ਹਾਂਜੀ
ਇਨਸਾਫ਼ ਇੱਥੋਂ ਕਿੱਥੋਂ ਭਾਲਦੇ ਹੋ ਇਨਸਾਫ਼
ਹਾਂਜੀ ਬਿਲਕੁਲ
ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਉਹਨਾਂ ਦੇ ਰਲ ਕੇ ਇਹਨਾਂ ਸਾਰਿਆਂ ਨੇ ਕੰਮ ਕਰਾਇਆ
ਹਾਂਜੀ
ਫਿਰ ਇਨਸਾਫ਼ ਕਿੱਥੋਂ ਮਿਲਣਾ
ਨਹੀਂ ਦੇਖੋ ਜੀ ਤੁਸੀਂ ਮੈਨੂੰ ਲੱਗਦਾ ਕਿ ਤੁਸੀਂ ਮੇਰੀ ਵਿਚਾਰ ਬੜੀ ਵਧੀਆ ਤਰੀਕੇ ਦੇ ਨਾਲ ਸੁਣੀ ਹੋਣੀ ਹੈ।
ਹਾਂਜੀ ਮੈਂ ਸੁਣੀ
ਹੈ। ਹਾਂਜੀ ਉਹਦੇ ਵਿੱਚ ਮੈਂ ਕਈ ਗੱਲਾਂ ਜਿਹੜੀਆਂ ਤਾਂ ਆਪਣੀ ਨਲਾਇਕੀ ਜਿਹੜੀ ਆ ਲੀਡਰਸ਼ਿਪ ਦੀ ਵੀ ਮੈਂ ਗੱਲ ਕਰਕੇ ਗਿਆ।
ਹਾਂਜੀ ਹਾਂਜੀ ਉਹੀ ਤੇ ਮੈਂ ਦੱਸਣਾ।
ਹਾਂਜੀ
ਇਹਨਾਂ ਰਲ ਕੇ ਤੇ ਸਾਰਿਆਂ ਨੇ ਕਰਾਇਆ।
ਹਾਂਜੀ
ਜਿਹੜਾ ਹਰ ਹਰ ਟਾਈਮ ਆਖੀ ਜਾਂਦੇ ਜੀ ਇੰਦਰਾ ਨੇ ਤੈਅ ਕਰਾਇਆ, ਇੰਦਰਾ ਨੇ ਕਰਾਇਆ, ਇੰਦਰਾ ਨੇ ਕੱਲੀ ਨੇ ਕਿੱਥੋਂ ਕਰਾ ਲਿਆ? ਇਹਨਾਂ ਕਹਿ ਕੇ ਕਰਾਇਆ ਤੇ ਰਾਸ਼ਟਰਪਤੀ ਉਦੋਂ ਗਿਆਨੀ ਜੈਲ ਸਿੰਘ ਸੀ ਉਹ ਕੀ ਕਰਦਾ ਸੀ ਉੱਥੇ?
ਹਾਂਜੀ ਹਾਂ ਬਿਲਕੁਲ
ਉਹਨੇ ਸਾਈਨ ਕਿਉਂ ਕੀਤੇ?
ਨਹੀਂ ਗਿਆਨੀ ਜੈਲ ਸਿੰਘ ਤੇ ਜਦੋਂ ਇੰਦਰਾ ਗਾਂਧੀ ਮਰੀ ਹੈ ਜਦੋਂ ਹਸਪੀਟਲ ਦੇ ਵਿੱਚ ਜਾਂਦਾ ਹੈ ਪਹਿਲਾ ਹਮਲਾ ਗਿਆਨੀ ਜੈਲ ਸਿੰਘ ਤੇ ਹੁੰਦਾ ਜੀ ਉੱਥੇ।
ਉਹ ਮੈਂ ਮੰਨਣਾ ਪਰ ਫਿਰ ਉਹ ਰਾਸ਼ਟਰਪਤੀ ਕਾਹਦਾ?
ਨਹੀਂ ਨਹੀਂ ਮੈਂ ਉਹੀ ਤੁਹਾਡੀ ਗੱਲ ਵੱਲ ਮੈਂ ਆ ਰਿਹਾ ਵੀ ਜਦੋਂ ਉਹ ਰਾਸ਼ਟਰਪਤੀ ਹੁੰਦਿਆਂ ਹੋਇਆ ਉਹਨਾਂ ਤੇ ਹਮਲਾ ਹੋ ਗਿਆ ਉਹਨੇ ਕੀ ਕਦਮ ਚੁੱਕਿਆ?
ਉਹ ਮੈਂ ਉਹੀ ਤੇ ਗੱਲ ਕਰਨਾ।
ਹਾਂਜੀ
ਉਹ ਦਿਆਲਪੁਰ ਜਿਹੜਾ ਦਿਆਲਪੁਰ ਮਹੀਨੇ ਲੱਗੇ।
ਹਾਂਜੀ
ਉੱਥੇ ਦਿੱਲੀਓਂ ਦੋ ਗਏ ਹਨ ਬਜ਼ੁਰਗ ਤੇ ਇੱਕ ਛੋਟਾ ਜਿਹਾ ਬੱਚਾ ਸੀ 7 ਸਾਲ ਦਾ।
ਹਾਂਜੀ
ਉਹ ਦੱਸਦੇ ਵੀ ਆ ਇੱਕ ਬੱਚਾ ਇੱਕ ਪਰਿਵਾਰ ਚੋਂ ਬਚਿਆ।
ਹਾਂਜੀ
ਤੇ ਦੋ ਦਿਨ ਇਹ ਕੰਮ ਚੱਲਦਾ ਰਿਹਾ।
ਹਾਂਜੀ
ਉਹ ਆਂਦਾ ਵੀ ਹਰਗਿਆਨੀ ਜੈਲ ਸਿੰਘ ਨੂੰ ਅਸੀਂ ਫੋਨ ਕਰਕੇ ਉਹਨੂੰ ਗਾਲਾਂ ਕੱਢੀਆਂ।
ਹਾਂਜੀ
ਤੇ ਤੈਨੂੰ ਰਾਸ਼ਟਰਪਤੀ ਬਣਾਇਆ ਤੂੰ ਰਾਸ਼ਟਰਪਤੀ ਕਾਹਦਾ ਵੀ ਆ ਕੀ ਹੋਣ ਡਿਆ ਤੇਰੇ ਕੋਲ ਇਹ ਰੋਕਦਾ ਕਿ ਹੋਣੀ?
ਹਾਂਜੀ
ਉਹਨੇ ਕੋਈ ਜਵਾਬ ਨੀ ਦਿੱਤਾ।
ਹਾਂਜੀ ਫਿਰ ਉਹ ਕੱਠ ਪੁਤਲੀਆਂ ਬਣ ਬਣ ਕੇ ਜੀ ਨੱਚਦੇ ਰਹੇ।
ਉਹਨਾਂ ਆਖਿਆ ਉਹਨੂੰ ਗਾਲਾਂ ਕੱਢੀਆਂ ਫੋਨ ਤੇ ਤੇ ਤੂੰ ਇੱਕ ਸਰਦਾਰ ਹੋ ਗਏ ਤੇ ਤੈਨੂੰ ਆਹ ਰਾਸ਼ਟਰਪਤੀ ਬਣਾਇਆ ਸਰਦਾਰ ਏ ਤੂੰ।
ਹਾਂਜੀ
ਤੇ ਤੂੰ ਆ ਗਈ ਕਰਾਣ ਡਿਆ ਤੇਰਾ ਅੰਨਾ ਏ ਤੈਨੂੰ ਦੇਖਦਾ ਨੀ ਪਿਆ ਕੀ ਹੋਣ ਡਿਆ?
ਹਾਂਜੀ ਹਾਂਜੀ
ਤੂੰ ਰਾਸ਼ਟਰਪਤੀ ਕਾਹਦਾ?
ਹਾਂਜੀ
ਫੇਰ ਥੋੜਾ ਜਿਹਾ ਢਿੱਲ ਪਈ।
ਹਾਂਜੀ
ਤੇ ਇਹਨਾਂ ਰਲ ਕੇ ਤੇ ਸਾਰਿਆਂ ਕਰਾਇਆ।
ਬਿਲਕੁਲ ਮੈਂ ਤੁਹਾਡੇ ਨਾਲ ਇਹਦੇ ਵਿੱਚ ਮੈਂ
ਕਿਹਦਾ ਕਿਹਦਾ ਤੁਹਾਨੂੰ ਨਾਂ ਦੱਸਾਂ
ਸਾਰੇ ਹੀ ਵਿੱਚ ਆ ਜੀ। ਹੁਣ ਤਾਂ ਚਿੱਠੀਆਂ ਵੀ ਇਹਨਾਂ ਦੀਆਂ ਜਿਹੜੀਆਂ ਲਿਖੀਆਂ ਸੀ ਉਹ ਵੀ ਆ ਗਈਆਂ ਜੀ। ਭਿੰਡਰਾਂ ਵਾਲਾ ਬਾਗੀ ਹੋ ਗਿਆ ਪੜਾ ਫੜ ਲਾ ਇਹਨੂੰ।
ਇੱਕ ਬੰਦਾ ਨੇ ਬਾਦਲ ਆ ਸਰਜੀਤ ਸਿੰਘ ਜਿਹੜਾ ਬਾਪੂ ਸੀ।
ਹਾਂਜੀ
ਮਾਰਕਸਵਾਦੀ।
ਹਾਂਜੀ
ਉਹ ਹਰ ਸਰਕਾਰ ਚ ਰਿਹਾ ਉਹਨੇ ਕਿਹਾ ਅਡਵਾਨੀ ਨੇ ਕਿਹਾ
ਕਾਮਰੇਡ ਸਰਜੀਤ
ਨੇ ਕਿਹਾ।
ਹਾਂਜੀ ਕਾਮਰੇਡ ਸਰਜੀਤ ਸਿੰਘ ਦਾ ਪੂਰਾ ਰੋਲ ਰਿਹਾ ਜੀ ਇਹਦੇ ਵਿੱਚ।
ਪੂਰਾ ਰੋਲ ਸੀ ਫਿਰ ਉਹ ਪੱਗ ਬਣਦਾ ਸੀ ਦਾੜੀ ਰੱਖੀ ਸੀ ਉਹ ਪੰਜਾਬ ਦਾ ਸੀ ਉਹਨੂੰ ਨਹੀਂ ਪਤਾ ਵੀ ਇਹ ਗਲਤ ਕਰਾਉਣ ਲੱਗੇ ਆ।
ਹਾਂਜੀ
ਨਹੀਂ ਹੋਣਾ ਚਾਹੀਦਾ।
ਨਹੀਂ ਨਹੀਂ ਜੀ ਨਹੀਂ ਨਹੀਂ ਪਤਾ ਸੀ।
ਭਿੰਡਰਾਂ ਵਾਲਾ ਕੀ ਉੱਥੇ ਇੱਕ ਭਿੰਡਰਾਂ ਵਾਲਾ ਬੈਠਾ ਸੀ ਤੇ ਉਹਨੂੰ ਫੜ ਨਹੀਂ ਸਕਦੇ?
ਨਹੀਂ ਹੋਣੇ ਨੀ ਆ ਫੜ ਕੇ ਸਿੱਟਿਆ ਹੀ ਆ ਜੀ ਜਿਹੜਾ ਦੋ ਸਟੇਟਾਂ ਲਈ ਬਿਫਤਾ ਬਣਿਆ ਸੀ ਸਰਸੇ ਵਾਲਾ ਚੱਕ ਕੇ ਸਿੱਟਿਆ ਨੀ ਹੁਣ
ਸਰਸੇ ਵਾਲਾ ਦੇ ਉਹ ਫਿਰ ਜਿਹੜਾ ਖੱਟੜ ਉਹਨੇ ਪੂਰੀ ਸਪੋਰਟ ਕੀਤੀ ਉਹਦੇ ਜੱਜ ਨੇ ਫਿਰ ਫਟਕਾਰ ਪਾਈ ਤੇ ਹਾਈ ਕੋਰਟ ਨੇ ਤੇ ਫਿਰ ਉੱਥੋਂ ਕੱਢੀ ਸੈਨਾ ਉੱਥੇ ਸੈਨਾ ਇੰਨੀ ਲੈਣ ਕੀ ਗਈ ਸੀ ਇਹਦੀ?
ਹਾਂਜੀ ਨਹੀਂ ਵੈਸੇ ਗੱਲ ਕਰਦੇ ਵੀ ਹੁਣ ਨੀ ਇੰਨੇ ਹੁਣ ਨੀ ਉਹ ਕੰਮ ਹੋ ਗਿਆ
ਉਹ ਮੈਂ ਉਹੀ ਤੇ ਗੱਲ ਕਰਨਾ।
ਹਾਂਜੀ
ਇਹਦੇ ਪੱਜ ਬਣਾਇਆ ਪੱਜ।
ਹਾਂਜੀ ਮਾਰਨ ਦਾ ਜੀ ਸਿਰਫ ਸਾਨੂੰ ਸਬਕ ਸਿਖਾਉਣ ਦੇ ਲਈ ਹੈ ਨਾ।
ਹਾਂ ਫਿਰ ਇੱਕ ਗੱਲ ਹੈ ਕੋਈ ਵੀ ਬੰਦਾ ਜੇ ਕਿਸੇ ਨੂੰ ਮਾਰਦਾ ਉਹ ਜਿੰਨਾ ਮਾਰਿਆ ਉਹਦੇ ਸਾਹਮਣੇ ਹੁਣ ਉਹਨਾਂ ਨੂੰ ਫਾਂਸੀ ਦਿੱਤੀ ਸਭ ਕੁਛ ਅਤੇ ਬਾਕੀ ਜਿਹੜੇ ਇੰਨੇ 3-4 ਹਜ਼ਾਰ ਮਾਰਿਆ ਮੁਲਕ ਦਿੱਲੀ ਚ ਉਹਨਾਂ ਦਾ ਕੀ ਕਸੂਰ ਸੀ?
ਕੋਈ ਕਸੂਰ ਨੀ ਜੀ ਉਹਨਾਂ ਦਾ। ਹਾਂਜੀ ਉਹਨਾਂ ਦੇ ਹਥਿਆਰਿਆਂ ਨੂੰ ਕੋਈ ਸਜਾ ਵੀ ਨੀ।
ਇੱਕ ਦਿਨ ਸੁਸ਼ਮਾ ਸਵਰਾਜ ਪਾਰਲੀਮੈਂਟ ਚ ਕਹਿੰਦੀ ਵੀ ਜਨਾਨੀ ਜਿਹੜੀ ਔਰਤ ਆ ਇਹ ਦੇਵੀ ਦਾ ਰੂਪ ਹੈ ਜਿਹੜੀਆਂ ਉਹ ਦੇਵੀਆਂ ਨਾਲ ਇੰਨਾ ਕੁਛ ਕੀਤਾ ਤੇ ਟੈਰ ਪਾ ਕੇ ਮਾਰਿਆ ਲੱਤਾਂ ਨੂੰ ਫੜ ਫੜ ਕੇ 2 ਫਾੜ ਕਰ ਦਿੱਤੇ ਉਹ ਨੀ ਹਨ ਦੇਵੀਆਂ?
ਹਾਂਜੀ ਬਿਲਕੁਲ ਜੀ ਹਾਂ
ਉਹਨਾਂ ਦਾ ਨੀ ਚੇਤਾ ਇਹਨਾਂ ਨੂੰ?
ਬਿਲਕੁਲ ਜੀ ਉਹੀ ਗੱਲ ਹੈ ਨਾ ਉਹ ਨੀ ਦਿਖਦੀਆਂ ਕਿਉਂਕਿ ਉੱਥੇ ਫਿਰ ਸਾਡੀ ਜਿਹੜੀ ਬੁਰਕੀ ਨੀ ਨਾ ਪਾਰ ਹੋਣੀ ਜੇ ਅਸੀਂ ਉਹ ਗੱਲ ਕਰ ਲਈ।
ਹੁਣ ਜਿਹੜੇ ਉੱਥੇ ਪਾਰਲੀਮੈਂਟ ਚ ਕਿੰਨੇ ਸਰਦਾਰ ਗਏ ਨੇ ਇਹ ਉੱਥੇ ਕਦੀ ਇਹਨਾਂ ਗੱਲ ਕੀਤੀ ਹੈ ਵੀ ਆਹ ਜਿਹੜਾ ਗਲਤ ਹੋਇਆ ਇਹਨੂੰ ਤੁਸੀਂ ਇੱਥੇ ਕਿਉਂ ਨੀ ਕਰਾਉਂਦੇ ਕਿਉਂ ਨੀ ਦੋਸ਼ੀਆਂ ਨੂੰ ਸਜ਼ਾ ਦਵਾਉਂਦੇ?
ਇੱਕ ਦੋ ਬੰਦੇ ਜੀ ਆਪਣੇ ਬੋਲਦੇ ਰਹੇ ਆ ਪਰ ਉਹਨਾਂ ਵਿਚਾਰਿਆਂ ਦੀ ਇਕੱਲੇ ਕਹਿ ਰਹੇ ਦੀ ਪੇਸ਼ ਨੀ ਗਈ ਪਰ ਜੇਕਰ ਆਪਾਂ ਆਲ ਓਵਰ ਦੇਖਦੇ ਹਾਂ ਸਾਰਿਆਂ ਨੂੰ ਦੇਖਦੇ ਹਾਂ ਇਹਨੀ ਕੋਈ ਹਾਂ ਦਾ ਨਾਰਾ ਨੀ ਮਾਰਿਆ ਜੀ।
ਫਿਰ ਜਿਹੜਾ ਪੰਜਾਬ ਦੇ ਸਿਰ ਕਰਜ਼ਾ ਚੜਿਆ ਸੀ
ਹਾਂਜੀ
ਉਹ ਇੰਦਰ ਕੁਮਾਰ ਗੁਜਰਾਤ ਜਿਹੜਾ ਕਪੂਰਥਲੇ ਗਿਆ ਸੀ ਉਹਨੇ ਆਖਿਆ ਸੀ ਉਹਨੇ ਲਕੀਰ ਫੇਰਤੀ ਉਹਨੇ ਆਖਿਆ ਸਾਰਾ ਕਰਜ਼ਾ ਜਿਹੜਾ ਉਹ ਮੈਂ ਤੁਹਾਡੇ ਪੰਜਾਬ ਦਾ ਨੀ ਉਹ ਸਾਰੇ ਹਿੰਦੁਸਤਾਨ ਦਾ
ਹਾਂਜੀ
ਉਹਨੇ ਮਾਫ਼ ਕਰਤਾ ਸੀ ਉਹਨੇ ਆਖਿਆ ਵੀ ਮੈਂ ਇੱਕ ਕਿਸ਼ਤ ਜਿਹੜੀ ਉਹ ਜਿਹੜੀ ਹੁਣ ਉਹ ਤਾਰ ਦਿੱਤੀ ਹੈ
ਹਾਂਜੀ
ਅੱਗੋਂ ਇਹਦਾ ਤੁਸੀਂ ਧਿਆਨ ਰੱਖਣਾ
ਹਾਂਜੀ
ਟੋਰੇ ਨੂੰ ਕਿਹਾ ਸੀ ਉਹਨੇ ਟੋਰਾ ਤੇ ਬਾਦਲ ਵੀ ਨਾਲ ਗਏ ਹਨ ਕਪੂਰਥਲੇ
ਹਾਂਜੀ ਹਾਂਜੀ ਜਿੱਥੇ ਉਹ ਕਪੂਰਥਲਾ ਰੋਡ ਦੇ ਉੱਤੇ ਜਲੰਧਰ ਕਪੂਰਥਲਾ ਰੋਡ ਤੇ ਜਿੱਥੇ ਸਾਇੰਸ ਯੂਨੀਵਰਸਿਟੀ ਬਣੀ ਆ
ਇਹਨਾਂ ਮੁੜ ਕੇ ਪੈਰਵੀ ਕੀਤੀ ਮੁੜ ਕੇ ਇਹਨਾਂ ਕਿਉਂ ਨੀ ਮਾਫ਼ ਕਰਾਇਆ ਜਿਹੜਾ ਬਾਕੀ ਰਹਿੰਦਾ ਸੀ
ਨਹੀਂ ਜੀ ਇਹ ਇਹਨਾਂ ਦੀ ਉਹੀ ਤਾਂ ਹੈ ਜੀ ਨਿਕੰਮੀ ਲੀਡਰਸ਼ਿਪ
ਨਾਲੇ ਨੇ ਸਾਰੇ ਪੰਜਾਬ ਚ ਜੋ ਮੁੰਡਿਆਂ ਨੇ ਚੁੱਕ ਚੁੱਕ ਮਾਰ ਦਿੱਤੇ
ਹਾਂਜੀ
ਤੇ ਨਾਲੇ ਪੰਜਾਬ ਸਿਰ ਕਰਜ਼ਾ ਚਾੜ ਦਿੱਤਾ
ਹੋਰ ਜੀ ਤੁਹਾਨੂੰ ਮੇਨ ਮਕਸਦ ਇਹ ਆ ਬਈ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਮਾਰਨਾ ਕਿੱਦਾਂ
ਬਸ ਇਹ ਤਾਂ ਐਵੇਂ ਕਰੀ ਜਾਂਦੇ ਨੇ ਇਹਨਾਂ ਜਾਣ ਬੁੱਝ ਕੇ ਸਭ ਕੁਝ ਕੀਤਾ ਇਹ ਚਾਲ ਸੀ ਇਹਨਾਂ ਦੀ ਗਾਂਹ ਵੀ ਇਹਨਾਂ ਦੀ ਚਾਲ ਜਿਹੜੀ ਬਹੁਤ ਮਾੜੀ ਹੈ ਇਹ ਸਮਝ ਨੀ ਆਉਂਦੀ ਪਈ ਲੋਕਾਂ ਨੂੰ ਉੱਥੇ ਆਉਂਦੇ
ਨਹੀਂ ਲੋਕ ਨੀ ਸਮਝਦੇ ਜੀ ਉੱਥੇ ਆਹ ਜਿਹੜੀ ਹੁਣ ਗੈਂਗਸਟਰ ਦਾ ਇੱਕ ਚੱਕਰ ਜਿਹਾ ਚੱਲਿਆ ਜੀ ਹਰੇਕ ਨੂੰ ਗੈਂਗਸਟਰ ਕਹਿ ਕੇ ਹਰੇਕ ਨੂੰ ਖਾਲਿਸਤਾਨੀ ਕਹਿ ਕੇ ਚੱਕ ਚੱਕ ਕੇ ਜੀ ਮੁੰਡਿਆਂ ਨੂੰ ਚੱਕੀ ਜਾਂਦਾ ਜਿਹੜਾ ਮਾੜਾ ਮੋਟਾ ਜ਼ੁਰਤ ਰੱਖਦਾ ਨਾਲ ਹਾਂਜੀ ਬਿਲਕੁਲ ਇਹੀ ਗੱਲ ਆ ਜੀ
ਜਿਹੜਾ ਸੁੱਖਾ ਕਾਲਮਾ ਸੀ
ਹਾਂਜੀ
ਉਹ ਵੀ ਜਦੋਂ ਇਹਨਾਂ ਦੀਆਂ ਕਰਤੂਤਾਂ ਦੱਸਣ ਲੱਗਾ ਤੇ ਉਹਨੂੰ ਇਹਨਾਂ ਮਰਵਾਇਆ ਓਦਾਂ ਨੀ ਮਾਰਿਆ ਕਿਸੇ ਨੇ
ਦੇਖੋ ਜੀ ਪੁਲਿਸ ਦੀ ਕਸਟਡੀ ਦੇ ਵਿੱਚ ਮਰਿਆ ਉਹ
ਆਹੋ ਉਹ ਮਰਵਾਇਆ ਗਿਆ
ਮਰਵਾਇਆ ਗਿਆ ਜੀ ਉਹ
ਆਹੋ ਇਹ ਸਭ ਇਹਨਾਂ ਦੀਆਂ ਚਾਲਾਂ ਨੇ ਜਦੋਂ ਇਹਨਾਂ ਦੀ ਕੋਈ ਗੱਲ ਦੱਸਣ ਲੱਗਦਾ ਉਹਨੂੰ ਮਰਵਾ ਦਿੰਦੇ ਨੇ
ਬਿਲਕੁਲ ਜੀ ਇਹ ਕੋਈ ਅਤਕਥਨੀ ਨਹੀਂ ਹੈ ਤੇ ਪਰ ਕਈ ਚੀਜ਼ਾਂ ਨੇ ਯੋਜਨਾ ਜਿਹੜੀਆਂ ਸਾਡੀ ਨਿਕੰਮੀ ਲੀਡਰਸ਼ਿਪ ਹਜੇ ਤੱਕ ਵੀ ਅਸੀਂ ਇਸ ਦੇ ਕੋਈ ਪੈਨਲ ਤਿਆਰ ਨਹੀਂ ਕਰ ਸਕੇ 33 ਵਰੇ ਹੋ ਗਏ ਆ ਅੱਧੀ ਸਦੀ ਦਾ ਇੱਕ ਸਦੀ ਦਾ ਕਾਫੀ ਵੱਡਾ ਹਿੱਸਾ ਜਿਹੜਾ ਬੀਤ ਜਾਣਾ ਤੇ ਅਸੀਂ ਅੱਜ ਵੀ ਉਹੀ ਗੱਲਾਂ ਕਰਦੇ ਹਾਂ ਅਸੀਂ ਅੱਜ ਵੀ ਉੱਥੇ ਹੀ ਖੜੇ ਹਾਂ ਅਸੀਂ ਅੱਜ ਵੀ 1984 ਦੇ ਨਵੰਬਰ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਤੇ ਸਾਡੇ ਬਜ਼ੁਰਗਾਂ ਦੇ ਨਾਲ ਜੋ ਉੱਥੇ ਘਟਨਾਵਾਂ ਵਾਪਰੀਆਂ ਉਹੀ ਗੱਲਾਂ ਕਰੀ ਜਾਂਦੇ ਹਾਂ
ਹਾਂਜੀ
ਸਾਨੂੰ ਅਜੇ ਤੱਕ ਇਨਸਾਫ਼ ਦੀ ਕਿਤੇ ਉਹ ਵੀ ਜਿਹੜੀ ਇੱਕ ਕਿਣਕਾ ਭਰ ਵੀ ਜਿਹੜੀ ਸਾਨੂੰ ਮਿਲਣ ਦੀ ਆਸ ਅਜੇ ਤੱਕ ਵੀ ਨਹੀਂ ਹੈ
ਇਨਸਾਫ ਮਿਲਣਾ ਹੀ ਨਹੀਂ ਜੀ
ਹਾਂਜੀ
ਇਨਸਾਫ਼ ਦੇਣ ਵਾਲੇ ਦੇ ਸਾਰੇ ਉਹਨਾਂ ਦੇ ਨਾਲ ਨੇ ਇਕੱਠੇ ਨੇ
ਹਾਂਜੀ ਹਾਂਜੀ
ਇਨਸਾਫ਼ ਦਊਗਾ ਕਹੋ ਤੇ ਦਵਾਊਗਾ ਕਹੋ ਜਿਹੜੇ ਦੇਸ਼ ਦੇ ਜੱਜ ਵੇਖ ਜਾਣ
ਹਾਂਜੀ
ਤੇ ਉੱਥੋਂ ਇਨਸਾਫ਼ ਕਿੱਥੋਂ ਮਿਲਣਾ ਅਦਾਲਤਾਂ ਜਦੋਂ ਵੇਖ ਜਾਣ
ਹਾਂਜੀ ਬਿਲਕੁਲ ਜੀ ਹਾਂਜੀ
ਇਹ ਮੇਰੇ ਕੋਲ ਕਈ ਸਬੂਤ ਨੇ ਤੁਹਾਨੂੰ ਕਿਤੇ ਮਿਲਿਆ ਤੇ ਫੇਰ ਤੁਹਾਨੂੰ ਮਿਲ ਕੇ ਦੱਸਾਂਗਾ ਕੀ ਉੱਥੇ ਹੁੰਦਾ ਤੇ ਕੀ ਹੋਇਆ
ਨਹੀਂ ਬਹੁਤ ਜੀ ਹਾਂਜੀ ਉਹੀ ਗੱਲ ਨਾ ਜਿਹੜੀ ਮੈਂ ਪਹਿਲਾਂ ਵੀ ਕਰਕੇ ਗਿਆ ਸੀ ਭਈ ਕਈ ਮੇਰੇ ਤੋਂ ਵਡੇਰੀ ਉਮਰ ਦੇ ਹੋਣੇ ਉਹਨਾਂ ਕੋਲ ਆਪਣਾ ਐਕਸਪੀਰੀਅੰਸ ਹੋਣਾ ਉਹਨਾਂ ਦੀ ਲਾਈਫ ਉਹਨੀ ਨੇੜਿਓਂ ਹੋ ਕੇ ਲਾਈਫ ਦੇਖੀ ਆ
ਸਾਡੇ ਪਿੰਡ ਇੱਕ ਇਹਨਾਂ ਮਾਰਿਆ ਸੀ ਮੁੰਡਾ ਕਸ਼ਮੀਰਾ ਸਿੰਘ ਅੰਮ੍ਰਿਤਸਰ ਦਾ
ਹਾਂਜੀ
ਤੇ ਸਾਡੇ ਰਿਸ਼ਤੇਦਾਰਾਂ ਚੋਂ ਇੱਕ ਪੁਲਿਸ ਸੀ ਉੱਥੇ ਚੌਂਕੀ ਤੇ ਉਹਨੂੰ ਆਉਂਦਾ ਸੀ ਗੋਲੀ ਮਾਰ ਉਹ ਆਉਂਦਾ ਸੀ ਮੈਂ ਨੌਕਰੀ ਛੱਡ ਜਾਂਗਾ ਮੈਂ ਪਾਪ ਨੀ ਕਰਨਾ
ਹਾਂਜੀ
ਉਹਨੇ ਮਾਰਿਆ ਨਹੀਂ
ਹਾਂਜੀ
ਇੱਕ ਗੋਲੀ ਵੀ ਚਲਾਈ ਉਹਨੇ
ਪਰ ਗੱਲ ਇਹ ਜੀ ਵੀ ਉਹਦੇ ਪਿੱਛੇ ਹੋਰ ਫੀਤੀਆਂ ਲਵਾਉਣ ਲਈ ਖੜੇ ਹੋਣੇ ਆ ਉਹਨੇ ਮਾਰਤੀ
ਬੰਦੇ ਹੋਰ ਰੱਖੇ ਨੇ ਨਾ ਇਹਨਾਂ ਰੱਖੇ ਹਨ ਬੰਦੇ
ਹਾਂਜੀ ਹਾਂਜੀ ਹੈਨਾ
ਉਹ ਕੋਈ ਉੱਥੇ ਮੁਕਾਬਲਾ ਨਹੀਂ ਹੋਇਆ ਕੋਈ ਕੁਛ ਨੀ ਹੋਇਆ ਰਾਤ ਨੂੰ ਮਾਰ ਕੇ ਦਿਨੇ ਉੱਥੇ ਵੇਖਣ ਆ ਗਏ ਜੀ ਆ ਇੱਥੇ ਮਾਰਿਆ ਜੀ ਉਹ ਖੂਨ ਇਕੱਠਾ ਕਰਦੇ ਫਿਰਨ
ਹਾਂਜੀ ਹਾਂਜੀ ਹਾਂਜੀ
ਵਿਚਾਰਾ ਪਤਾ ਨੀ ਕਿੱਥੋਂ ਲਿਆਂਦਾ ਫੜ ਕੇ ਓਦਾਂ ਹੀ ਤੇ ਉੱਥੇ ਮਾਰ ਦਿੱਤਾ
ਹਾਂਜੀ ਬਹੁਤ ਜੀ ਜੇਕਰ ਅੰਮ੍ਰਿਤਸਰ ਗੁਰਦਾਸਪੁਰ ਦੀ ਗੱਲ ਕਰਦੇ ਆ ਜੀ ਇਹ ਇਸ ਜ਼ਿਲ੍ਹਿਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਜਿਹੜਾ ਤਸ਼ੱਦਦ ਕੌਮ ਦੇ ਔਰ ਸਿੱਖ ਕੌਮ ਨੇ ਹੰਡਾਇਆ ਕਈ ਕਈ ਜਿਹੜੇ ਤਰਨ ਤਾਰਨ
ਹਾਂਜੀ ਤਰਨ ਚ 150 ਮੁੰਡਾ ਮਾਰਿਆ ਨਾ
ਹਾਂਜੀ
ਕੱਲੇ ਤਰਨ ਤਾਰਨ ਚ
ਤੇ ਕਈ ਇਹੋ ਜਿਹੇ ਪਿੰਡ ਵੀ ਹੁਣੇ ਵੀ ਜਿੱਥੋਂ ਜੰਜਾਂ ਨੀ ਚੜੀਆਂ ਜੀ ਟਾਈਮ ਨਾਲ
ਹਾਂਜੀ ਹਾਂਜੀ
ਕਈ ਵਾਰੇ ਵਿਆਹ ਨੀ ਹੋਏ
ਆਹੋ
ਹਾਂਜੀ ਤੇ ਇਹ ਸਾਡੀ ਬਦਕਿਸਮਤੀ ਆ ਅਸੀਂ ਇੰਨਾ ਜਵਾਨੀ ਦਾ ਘਾਣ ਕਰਵਾ ਕੇ ਵੀ ਅੱਜ ਵੀ ਸਾਨੂੰ ਅਕਲ ਨੀ ਆ ਰਹੀ
ਫੇਰ ਤੁਸੀਂ ਇਹ ਗੱਲਾਂ ਇੱਥੇ ਕਰਦੇ ਰਹਿੰਦੇ ਜਿੱਥੇ ਤੁਸੀਂ ਬੋਲਦੇ ਹੋ ਨਾ
ਹਾਂਜੀ
ਇਹ ਇੱਥੇ ਕੋਈ ਨੀ ਹੁਣ ਹੈਗਾ ਇਸ ਚੋਟੀ ਦੇ ਕੋਈ ਨੀ ਸੁਣਦਾ ਤੇ ਨਾ ਕੋਈ ਗੱਲ ਕਰਦਾ
ਬਿਲਕੁਲ ਇਹਦੇ ਵਿੱਚ ਪਰ ਗੱਲ ਇਹ
ਮੈਂ ਤੁਹਾਨੂੰ ਦੱਸਣਾ
ਹਾਂਜੀ
ਨੇੜਿਓ ਮੈਂ ਤੁਹਾਨੂੰ ਦੱਸ ਦੇਣਾ ਬਹੁਤੀ ਦੂਰ ਦੀ ਹੁਣ ਗੱਲ ਨਹੀਂ
ਹਾਂਜੀ
ਅੰਮ੍ਰਿਤਸਰ ਗੁਰਦਾਸਪੁਰ ਤਰਨ ਤਾਰਨ ਇਹਨਾਂ ਇਲਾਕਿਆਂ ਚ ਜੋ ਮੁੰਡਾ ਚੁੱਕ ਕੇ ਮਾਰ ਦਿੱਤਾ
ਹਾਂਜੀ
ਉਹ ਹੀ ਫੇਰ ਕਾਂਗਰਸ ਨੂੰ ਅੱਗੇ ਲਈ ਆਉਂਦੇ ਨੇ
ਹਾਂਜੀ ਸਭ ਤੋਂ ਬਹੁਤ ਮਾਤਰਾ ਕਾਂਗਰਸ ਜਿਤਾਈ ਸੀ ਉਹਨੇ
ਤੇ ਇਹ ਕੈਪਟਨ ਜਿਹੜਾ ਇਹ ਬੇਅੰਤਾ ਦੇ ਕੈਪਟਨ ਇੱਕੋ ਹੀ ਨੇ
ਹਾਂਜੀ
ਇਹ ਦਿਮਾਗ ਤੇ ਇਹਨਾਂ ਦਾ ਲੋਕਾਂ ਦਾ ਕੰਮ ਨੀ ਕਰਦਾ
ਹਾਂਜੀ ਜਿਵੇਂ ਜੀ ਇੱਕ ਕਹਾਵਤ ਜੀ ਪੰਜਾਬ ਦੇ ਵਿੱਚ ਤੁਸੀਂ ਸੁਣੀ ਹੋਣੀ ਆ ਭਈ ਜਿਹੜੀਆਂ ਲੀਡਰੀਆਂ ਲੈਣ ਲਈ ਮਲਵਈ ਆ
ਬਸ ਬਸ
ਤੇ ਵਿਦੇਸ਼ਾਂ ਦੇ ਵਿੱਚ ਜਾਣ ਲਈ ਦਬਾਬੀਏ ਨੇ
ਹਾਂਜੀ ਹਾਂਜੀ
ਤੇ ਜਦੋਂ ਕਦੇ ਲੋੜ ਪੈਂਦੀ ਆ ਕੁਰਬਾਨੀਆਂ ਦੇਣ ਲਈ ਮਰ ਲਈ ਮਝੈਲ ਲੱਗੇ ਉਹ ਮਝੈਲਾਂ ਦਾ ਇਹ ਕੰਮ ਆ ਜੀ ਉਹ ਅੱਗੇ ਫੇਰ ਆ ਜਾਂਦੇ ਮਰ ਲਈ
ਫੇਰ ਤੁਹਾਨੂੰ ਛੋਟੀ ਜਿਹੀ ਇੱਕ ਗੱਲ ਦੱਸਣਾ
ਹਾਂਜੀ
ਜਦੋਂ ਕਸ਼ਮੀਰ ਨਾਲ ਜੰਗ ਲੱਗੀ ਸੀ ਨਾ
ਹਾਂਜੀ
ਤੇ ਸਾਰੀਆਂ ਫੌਜਾਂ ਜਵਾਬ ਦੇ ਗਈਆਂ ਤੇ ਸਿੰਘ ਸਿੰਘ ਡਰੇ ਹਨ।
ਹਾਂਜੀ
ਅਰਦਾਸ ਕਰਕੇ ਸਾਡੇ ਪਿੰਡੋਂ ਵੀ ਇੱਕ ਮੁੰਡਾ ਸੀ
ਹਾਂਜੀ
ਆਂਦਾ ਅਰਦਾਸ ਕਰਕੇ ਜਦੋਂ ਬੋਲੇ ਸੌ ਨਿਹਾਲ ਬੋਲਿਆ ਨਾ
ਹਾਂਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੌ ਨਿਹਾਲ ਬੋਲਿਆ ਤੇ ਅੱਧੀ ਚੀਨ ਦੀ ਸੈਨਾ ਓਦਾਂ ਹੀ ਭੱਜ ਗਈ ਜਾਂਦੀ ਇਹ ਕੀ ਬਲਾ ਆ ਗਈ
ਹਾਂਜੀ
ਤੇ ਠੁੱਡਾ ਨਾਲ ਕੋਈ ਅਸਲਾ ਹੈ ਨਹੀਂ ਠੁੱਡਾ ਨਾਲ ਤੇ ਬੱਟਾ ਨਾਲ ਮਾਰ ਮਾਰ ਕੇ ਤੇ ਭਜਾਏ ਸਾਰੇ
ਨਹੀਂ ਜਿਹੜੀ ਆਪਣੀ ਪਾਕਿਸਤਾਨ ਦੇ ਨਾਲ ਜੰਗ ਹੋਈ ਆ ਉਹਨਾਂ ਦੇ ਜਿਹੜੇ ਕਰਨਲ ਨੇ ਉਹ ਮੰਨਦੇ ਨੇ ਵੀ ਜੇ ਸਿੱਖ ਰੈਜੀਮੈਂਟ ਨਾ ਸਾਡੇ ਮੂਹਰੇ ਅੜਦੀ ਅਸੀਂ ਤਾਂ ਇਹਨਾਂ ਨੂੰ ਮੰਨਦੇ ਹੀ ਕੁਛ ਨੀ
ਪਾਕਿਸਤਾਨ ਚ ਵੀ ਸਾਡੇ ਪਿੰਡ ਦਾ ਮੁੰਡਾ ਕਸ਼ਮੀਰ ਚ ਵੀ ਉੱਥੇ ਵੀ ਲੜਿਆ ਇਹਨਾਂ ਚ ਵੀ ਨਾਲ ਜਿਹੜੀ ਜੰਗ ਹੋਈ ਤੇ ਪਾਕਿਸਤਾਨ ਚ ਵੀ ਲੜਿਆ ਉਹ ਮੁੰਡਾ ਸਾਡੇ ਪਿੰਡ ਦਾ ਫੌਜੀ ਇੱਕ
ਹਾਂਜੀ ਹਾਂਜੀ ਹਾਂਜੀ
ਤੇ ਉਹ ਜਿਹੜਾ ਜਨਰਲ ਸੁਬੇਰ ਸਿੰਘ ਉਹਦੀ ਵਿਉਂਤਬੰਦੀ ਬਣਾਈ ਉਹਦੇ ਵਰਗਾ ਜਰਨਲ ਤੇ ਕੋਈ ਹੈਗਾ ਹੀ ਨੀ
ਹਾਂਜੀ ਉਹਦੀ ਵਿਉਂਤਬੰਦੀ ਜਿਹੜੀ ਉਹ ਹਾਂਜੀ ਆਪਣੇ ਬੰਗਲਾਦੇਸ਼ ਜਦੋਂ ਬਣਿਆ ਜੀ ਅਜੀਤ ਸਿੰਘ ਅਰੋੜੇ ਦੇ ਨਾਲ ਨਿੱਜੀ ਕੰਮ ਲਈ ਯੂਜ਼ ਕਰ ਲਈ ਕਿਉਂਕਿ ਉਹ ਚੀਫ ਆਫ ਆਰਮੀ ਬਣਦਾ ਸੀ
ਉਹ ਜਾਣ ਬੁੱਝ ਕੇ ਕੀਤਾ ਸਾਰਾ ਕੁਝ ਉਹਦੇ ਨਾਲ
ਉਹ ਜ਼ੁਰਤ ਵਾਲਾ ਸੀ ਇੰਦਰਾ ਨੂੰ ਉਹ ਰੜਕਦਾ ਸੀ ਹਾਂਜੀ ਉਹ ਕੱਢ ਮਾਰਿਆ
ਜਿੰਨੀਆਂ ਜੰਗਾਂ ਲੜੀਆਂ ਉਹਨੇ ਜਿਤਾਈਆਂ ਇਹਨਾਂ ਕੋਲ ਕੀ ਸੀ
ਹਾਂਜੀ ਹਾਂਜੀ ਹਾਂ ਬਿਲਕੁਲ
ਉਹਦੇ ਵਰਗਾ ਜਨਰਲ ਕੋਈ ਹੈਗਾ ਹੀ ਨੀ
ਖੈਰ ਬਹੁਤ ਵਧੀਆ ਅੰਕਲ ਜੀ ਕਾਫੀ ਗੱਲਾਂ ਜਿਹੜੀਆਂ ਤੁਸੀਂ ਮੇਰੀਆਂ ਕਵਰ ਕਰ ਦਿੱਤੀਆਂ ਔਰ ਮੇਰੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਚੰਗਾ ਜੀ ਸਤਿ ਸ੍ਰੀ ਅਕਾਲ ਤੁਹਾਡੇ ਮਿਲ ਕੇ ਤੁਹਾਨੂੰ ਦੱਸਾਂਗਾ
ਜ਼ਰੂਰ ਜੀ ਜ਼ਰੂਰ ਠੀਕ ਹੈ ਜੀ ਹਾਂਜੀ
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ
ਓਕੇ ਜੀ ਵਾਹਿਗੁਰੂ ਜੀ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਹਾਂਜੀ ਏਦਾਂ ਮਾਣ ਮਹਿਸੂਸ ਹੁੰਦਾ ਕਿ ਸਾਡੀ ਇਤਿਹਾਸ ਕੀ ਸੀ ਸਾਡੀ ਹਿਸਟਰੀ ਕੀ ਸੀ ਸਾਡਿਆਂ ਲੋਕਾਂ ਨੇ ਚੌਧਰੀ ਜਿਹਨਾਂ ਨੂੰ ਆਪਾਂ ਕਹਿ ਲਈਏ ਕੋਹਲੀ ਚੱਟ ਸਾਡੇ ਲੀਡਰਾਂ ਨੇ ਸਵਾਰਥ ਦੇ ਮਾਰਿਆ ਹੋਇਆ ਲੀਡਰਾਂ ਨੇ ਜਿਹੜੀ ਇੱਕ ਮਾਰਸ਼ਲ ਕੌਮ ਸੀ ਉਹਨੂੰ ਕੁਹਾਰੇ ਬਣਵਾ ਛੱਡਿਆ ਇਹਨਾਂ ਨੇ ਇਸ ਦੇ ਨਾਲ ਹੀ ਜਿਹੜੇ ਆਪਣੇ ਉਹ ਵਿਚਾਰਾਂ ਸਨ ਚੱਲਦੀਆਂ ਸਨ ਅਗਲਾ ਜਿਹੜਾ ਛੇਵਾਂ ਜਿਹੜਾ ਪ੍ਰਸ਼ਨ ਹੈ ਯੋਜਨਾਬੰਦ ਅਤੇ ਨਿਰਦੇਸ਼ਕ ਅੱਗ ਜਨੀ ਲਈ ਕੌਣ ਜ਼ਿੰਮੇਵਾਰ ਹੈ ਭਾਵ ਕਿਸੇ ਨੇ ਯੋਜਨਾ ਬਣਾਈ ਅਤੇ ਨਿਰਦੇਸ਼ ਦਿੱਤੇ ਸੱਤਵਾਂ ਤੀਨ ਮੂਰਤੀ ਦੇ ਸ਼ੌਂਕ ਵਜੋਂ ਉਮੜੀ ਭੀੜ ਦੇ ਖੂਨ ਕਾ ਬਦਲਾ ਖੂਨ ਵਰਗੇ ਭੜਕਾਊ ਨਾਰਿਆਂ ਨੂੰ ਦੂਰਦਰਸ਼ਨ ਟੀਵੀ ਦੀ ਰਿਕਾਰਡਿੰਗ ਵਿੱਚ ਟੀਵੀ ਤੋਂ ਪ੍ਰਸਾਰਿਤ ਕਰਨ ਦੀ ਇਜਾਜ਼ਤ ਕਿਸ ਨੇ ਅਤੇ ਕਿਉਂ ਦਿੱਤੀ ਗਈ ਫਿਰ ਇਸ ਦੇ ਨਾਲ ਹੀ ਅੱਠਵਾਂ ਕੁਸ਼ਚਨ ਜਿਹੜਾ ਕਿਉਂ ਕਾਂਗਰਸ ਆਈ ਨੇ ਆਪਣੇ ਮੈਂਬਰਾਂ ਤੇ ਅੱਗ ਜਨੀ ਤੇ ਲੁੱਟ ਵਿਚਲੇ ਰੋਲ ਦੀ ਜਾਂਚ ਲਈ ਕੋਈ ਇਨਕੁਆਇਰੀ ਨਹੀਂ ਬਿਠਾਈ ਉਂਝ ਹੁਣ ਇਨਸਾਫ਼ ਮਿਲਣ ਦੀ ਆਸ ਤਾਂ ਖਤਮ ਹੀ ਹੁੰਦੀ ਜਾ ਰਹੀ ਹੈ ਫਿਰ ਵੀ ਕੌਮ ਦੇ ਆਗੂਆਂ ਲਈ ਅਤੇ ਦਾਨਸ਼ਵਰਾਂ ਲਈ ਇਹ ਸੋਚਣ ਦੀ ਘੜੀ ਹੈ ਕਿ ਅੱਜ ਦੀ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਹਾਲਾਤਾਂ ਵਿੱਚ ਭਾਈਚਾਰੇ ਨੂੰ ਕੀ ਕਰਨਾ ਚਾਹੀਦਾ ਹੈ ਜਿੱਥੇ ਆਪਾਂ ਸਿੱਖ ਨਸਲ ਕੁਸ਼ੀ ਦੀ 33ਵੀਂ ਵਰੇਗੰਢ ਮਨਾ ਰਹੇ ਹਾਂ ਉੱਥੇ ਤੇ ਵਿਚਾਰ ਜ਼ਰੂਰ ਕਰੀਏ ਉੱਥੇ ਇਸ ਤੇ ਆਪਣੇ ਵੱਲੋਂ ਕੋਈ ਨਾ ਕੋਈ ਉੱਦਮ ਉਪਰਾਲਾ ਜ਼ਰੂਰ ਕਰੀਏ ਕਿ ਅਸੀਂ ਕਰ ਕੀ ਸਕਦੇ ਹਾਂ ਲੱਤਾਂ ਖਿੱਚਣ ਤੋਂ ਸਿਵਾਏ ਅਸੀਂ ਹੋਰ ਕੀ ਕਰ ਸਕਦੇ ਹਾਂ ਇਹਦੇ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ ਗੁਰੂ ਦੀਆਂ ਗੋਲਕਾਂ ਖਾਣ ਵੱਲੋਂ ਆਪਣਾ ਧਿਆਨ ਹਟਾ ਕੇ ਕੌਮ ਦੇ ਉੱਜਲੇ ਭਵਿੱਖ ਦੀ ਗੱਲ ਕਰ ਸਕੀਏ ਅਸੀਂ ਹਰੇਕ ਆਪਣੇ ਗੁਰਦੁਆਰੇ ਦੀ ਸਟੇਜ ਤੋਂ ਯਹੂਦੀਆਂ ਦਾ ਇਤਿਹਾਸ ਆਮ ਹੀ ਸਾਡੇ ਪ੍ਰਚਾਰਕ ਤੇ ਸਾਡੇ ਬੁਲਾਰੇ ਸੁਣਾ ਦਿੰਦੇ ਨੇ ਪਰ ਅਸੀਂ ਉਸ ਤੇ ਅਸਰ ਕਦੋਂ ਕਰਾਂਗੇ ਇਹ ਗੱਲ ਵਿਚਾਰਨ ਵਾਲੀ ਹੈ ਕਈਆਂ ਨੂੰ ਮੇਰੇ ਚੱਲਦੇ ਪ੍ਰੋਗਰਾਮ ਦੇ ਦੌਰਾਨ ਕੁਝ ਬੁਰਾ ਵੀ ਲੱਗਾ ਹੋਵੇਗਾ ਕਈਆਂ ਨੂੰ ਕੁਝ ਚੰਗਾ ਵੀ ਲੱਗਾ ਹੋਵੇਗਾ ਕਈਆਂ ਨੂੰ ਦੁੱਖ ਮਹਿਸੂਸ ਹੋਇਆ ਹੋਵੇਗਾ ਉਹਦੇ ਲਈ ਮੈਂ ਸਾਰਿਆਂ ਤੋਂ ਖਿਮਾ ਦਾ ਜਾਚਕ ਹਾਂ ਪਰ ਇੱਕ ਗੱਲ ਯਾਦ ਰੱਖਿਓ ਜੇਕਰ ਅਸੀਂ ਆਪਣੇ ਵਿਰਸੇ ਨੂੰ ਆਪਣੇ ਇਤਿਹਾਸ ਨੂੰ ਆਪਣੇ ਨਾਲ ਹੋਏ ਜ਼ੁਲਮ ਨੂੰ ਭੁੱਲ ਗਏ ਤੇ ਅਸੀਂ ਦੁਨੀਆਂ ਦੇ ਨਕਸ਼ੇ ਤੋਂ ਮਿਟ ਸਕਦੇ ਹਾਂ ਕੌਮਾਂ ਨੂੰ ਇਸ ਤਰੀਕੇ ਦੇ ਨਾਲ ਹੀ ਖਤਮ ਕੀਤਾ ਜਾਂਦਾ ਹੈ ਕੌਮਾਂ ਨੂੰ ਇਸ ਤਰ੍ਹਾਂ ਹੀ ਮਾਰਿਆ ਜਾਂਦਾ ਹੈ ਖੈਰ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਦੇ ਨਾਲ ਮੇਰੇ ਨਾਲ ਜੁੜੇ आओ जी बुलाओ फतेह वाहेगुरु जी का खालसा वाहेगुरु जी की फतेह
कत्ती अक्तूबर दे साते नौ सुबह दे बच्चे कोई खास तैयारी दो अवसर फिर न दफ्तरी पज्जे लै जज्बा गैरत दा दोए तुर पर मर्द शिकारी कत्ती अक्तूबर नू इंदिरा मौत दी गड्डी चाड़ी अक्तूबर दे साढ़े नौ सुबह दे वजे कोई खास तैयारी दो अवसर फिर न दफ्तरी पज्जे लै जज्बा गैरत दा दोए तुर पर मर्द शिकारी कत्ती अक्तूबर नू इंदिरा मौत दी गड्डी चाली जद निकली कोठी चो मेकअप इना कीता जिवे डैन लहू पी के आई हुंदी है जद निकली कोठी चो आ गई रेंज सिंगा दी अंदर दिल लांबू मचदा सी आउंदा यार जदों हर मंदर तपदा दिल ठार न लई लाती दाते जिंद प्यारी कत्ती अक्तूबर नू इंदिरा मौत दी गड्डी चारी संतवंत सिंह सूरमे ने पल विच वरती सी अशियारी बेअंत सिंह सूरमे ने सैंत नाल निगाह दे मारी विच खून दे रंगी गई उस दी नवी जपानी सारी कत्ती अक्तूबर नू इंदिरा मौत दी गड्डी चारी दोषी हर मंदिर दी ते सिंगा फिल्टर वर्गी करती दोषी हर मंदिर दी ओ सिंगा फिल्टर वर्गी करती दाश खा के डिगी ना होगी लाल खून नल धरती कट फैरिंग करके ते पापड़ वाग दाने आरारी कत्ती अक्तूबर नू इंदिरा मौत दी गड्डी चारी विच राज नशे दे जी पापन कीतिया सी मन आईया पिंदरा कीतिया सी मन आईया इकिया दे कत्ती पा सिंगा सिरों भाजिया लाईया डरदी ना रब तो सी फड़के काल दे पिंजरे तारी ओ फड़के काल दे पिंजरे तारी कत्ती अक्तूबर नू इंदिरा मौत दी गड्डी चारी पग कौम दी सिर तर गए पग कौम दी सिर तर गए सावे मर्द सूर में डट गए जसवारा दौदारू आ जगवारा दौदारू ऐसा जस जहानो खट गए जिस जिस ने अज तक भी जिस जिस ने मत्था सिख कौम नाल लाया पर लोक इतिहासा नू बहुता चिर जू ना सरूप सिंह कवीशर के योदे अनख आन लई मरदे ढिलों कह गुरु जेत सिया रखिए सोच कदे ना मारी ओ रखिए सोच कदे ना मारी कत्ती अक्तूबर नू इंदिरा मौत दी गड्डी चारी कत्ती अक्तूबर नू
ਜਦਾਈ ਰੱਖ ਝੂਠ ਤੋਂ ਜਦਾਈ ਰੱਖ ਬਹੁਤ ਸੁਖ ਪਾਵੇਂਗਾ ਨਿੰਦਿਆ ਤੋਂ ਦੂਰ ਰਹਿ ਸੱਚੀ ਗੱਲ ਮੂੰਹ ਤੇ ਕਹਿ ਚੰਗਿਆਂ ਦੇ ਵਿੱਚ ਬਹਿ ਰੱਬ ਦੀ ਰਜਾ ਚ ਰਹਿ ਬਹੁਤ ਸੁਖ ਪਾਵੇਂਗਾ ਰੱਬ ਮੰਨੀ ਨਾ ਮਨੁੱਖ ਪਸ਼ੂ ਪੰਛੀ ਜਾਂ ਰੁੱਖ ਤੇਰਾ ਦਾਰੂ ਹਰ ਦੁੱਖ ਐਵੇਂ ਸੁਖਣਾ ਨਾ ਸੁਖ ਓਏ ਬਹੁਤ ਸੁਖ ਪਾਵੇਂਗਾ ਹਿਰਦੇ ਚ ਧਾਰ ਲਵੀ ਮਨੋ ਨਾ ਵਸਾਰ ਲਵੀ ਗੁਰੂ ਤੋਂ ਪਿਆਰ ਲਵੀ ਨਾਮ ਬਾਰ ਬਾਰ ਲਵੀ ਬਹੁਤ ਸੁਖ ਪਾਵੇਂਗਾ ਨਾ ਤੂੰ ਵੇਖ ਲਲਚਾਵੀ ਕਿਸੇ ਲੋਭ ਚ ਨਾ ਆਵੀ ਕਿਰਤ ਕਰਕੇ ਹੀ ਖਾਵੀ ਲੁੱਟ ਘਰ ਨਾ ਲਿਆਵੀ ਬਹੁਤ ਸੁਖ ਪਾਵੇਂਗਾ ਫਰਜ਼ ਆਪਣਾ ਨਿਭਾਵੀ ਡਿਊਟੀ ਸਮੇਂ ਸਿਰ ਜਾਵੀ ਕੰਮੋ ਜੀ ਨਾ ਚੁਰਾਵੀ ਸੁਭਾਅ ਮਿਹਨਤੀ ਬਣਾਵੀ ਬਹੁਤ ਸੁਖ ਪਾਵੇਂਗਾ ਵੈਰੀਆਂ ਨੂੰ ਮਿੱਤ ਕਰ ਕੰਮ ਨਾਲ ਹਿੱਤ ਕਰ ਯਾਰ ਵੱਲ ਚਿੱਤ ਕਰ ਬਹੁਤ ਸੁਖ ਪਾਵੇਂਗਾ ਗੁਰੂ ਆਖ ਰਹੇ ਸਭ ਸਾਰੇ ਮਾਇਆ ਦੇ ਨੇ ਜੱਬ ਤੇਥੋਂ ਦੂਰ ਨਹੀਂ ਓ ਰੱਬ ਓਹਨੂੰ ਹਿਰਦੇ ਚੋਂ ਲੱਭ ਬਹੁਤ ਸੁਖ ਪਾਵੇਂਗਾ ਖੈੜਾ ਮਾਇਆ ਤੋਂ ਛਡਾ ਨੱਥ ਹੋ ਮੈਨੂੰ ਵੀ ਪਾ ਪ੍ਰੀਤ ਅੰਦਰੋਂ ਵਧਾ ਤੂੰ ਵੀ ਰੱਬ ਨੂੰ ਧਿਆ ਬਹੁਤ ਸੁਖ ਪਾਵੇਂ
ਜਦੋਂ ਮੇਰੀ ਅੱਖੀ ਉੱਠੀ ਨਾ ਤੁਸੀਂ ਵੀ ਬਸ ਉਦੋਂ ਹੀ ਬੋੜਿਓ ਆਪਣੀ ਮਾਂ ਨੂੰ ਛੱਡ ਕੇ ਕਿੱਥੇ ਜਾਓਗੇ ਭਗੌੜਿਓ ਇਹ ਮੈਨੂੰ ਮੇਰੀ ਮਾਂ ਦਾ ਤਾਨਾ ਸੀ ਮੇਰੀ ਮਾਂ ਪੰਜਾਬੀ ਬੋਲੀ ਦਾ ਤੇ ਮੈਂ ਬਸ ਇੰਨਾ ਆਖ ਕੇ ਉੱਥੋਂ ਪਰਤੇ ਆਇਆ ਕਿ ਤੇਰਾ ਲੀਰੋ ਲੀਰ ਹੋਇਆ ਦੁਪੱਟਾ ਵੀ ਸੰਭਾਲਣਗੇ ਮਾਂ ਹਾਲੇ ਤੇਰੇ ਪੁੱਤ ਮਸਰੂਫ ਨੇ ਇੱਕ ਦੂਜੇ ਦੀਆਂ ਪੱਗਾਂ ਉਛਾਲਣ ਵਿੱਚ ਨਾ ਪੁੱਤ ਕਰੇ ਗੱਲ ਚੰਗੀ ਵੇ ਕਿਉਂ ਕੁੱਟਦੇ ਮਾਂ ਦੀ ਸੰਗੀ ਵੇ ਨਾ ਪੁੱਤ ਕਰੇ ਗੱਲ ਚੰਗੀ ਵੇ ਕਿਉਂ ਕੁੱਟਦੇ ਮਾਂ ਦੀ ਸੰਗੀ ਵੇ ਮੈਨੂੰ ਵੇਖ ਕੇ ਸਿਰ ਤੋਂ ਨੰਗੀ ਵੇ ਕਿਉਂ ਲੰਘ ਚੱਲੇ ਐ ਮੁੱਖ ਮੋੜ ਵੇ ਅੱਜ ਤੇਰੀ ਮਾਂ ਬੋਲੀ ਨੂੰ ਸਰਵਣ ਪੁੱਤਰਾਂ ਦੀ ਲੋੜ ਵੇ ਅੱਜ ਤੇਰੀ ਮਾਂ ਬੋਲੀ ਨੂੰ ਸਰਵਣ ਪੁੱਤਰਾਂ ਦੀ ਲੋੜ ਵੇ ਅੱਜ ਤੇਰੀ ਮਾਂ ਬੋਲੀ ਨੂੰ